సెలవన్ ద్వాబిల్ ఖత్రీ లక్ష్మీ నారాయణ నామ్ సిరహందీ ఫౌజదార్ కో సోలేవత్ థోకా.
వాహిగురు జీ కా ఖాల్సా, వాహిగురు జీ కీ ఫతేహ్. परम सत्कार योग सन्मान योग गुरु का खास रूप गुरु खालसा साध संगत बिन भागा सतसंग न लभै बिन संगत मैल भरीजा जियो. वड्या भागा वाले हो साहब नौवें पातशाह तिलक ते जंजू दे राखे वैराग त्याग ते अनुराग दे दाते धन गुरु तेग बहादुर साहब जी महाराज जी दे पवित्र पावन चरण छोह प्राप्त इतिहासक स्थान ते दस पातशाहियां दी आत्मक जाग दी जोत बाणी गुरु गुरु है बाणी विच बाणी अमृत सारे गुरबाणी कह सेवक जन माना परतख गुरु निस्तारे. धन गुरु ग्रंथ साहब जी महाराज जी दे पवित्र चरणा विच हाजरियां भर के गुरु खालसे पंथ दा पवित्र पावन इतिहास बहुत श्रद्धा भावना ते सत्कार नाल सरवण कर रहे हो. गुरु खालसा पंथ मोरिंडे पहुंचे, सिंह जल छकण वास्ते जदों मोरिंडे शहर दे विच गए तां मोरिंडे दे विगड़े हुए विटरे हुए रंगड़ा ने सिंघां नूं बुरे भले बोल कहे, कुछ गालां कढ़ियां, ना कहण वाले शब्दां दी वरतों कीती. सिंघां नूं रोस आ गया, उन्हां ने भी अगों जवाब दे दिता, गोली चल पई. तो खालसे ने उस वेले मोरिंडे ते हल्ला बोलिया, जिन्ने रंगड़ सन सारिया का सफाया कर दिता और मोरिंडे ते फतेह प्राप्त कर ली. एक कथा आपां कल दे प्रसंग विच सरवण कीती है. इधर सिंघां ने हुण सरहंद का भी पूरा अंदाजा ला लिया कि सरहंद दे विच किन्नी क ताकत है. ਉਥੋਂ ਦੇ ਸੂਬੇਦਾਰ ਨੂੰ ਚੰਗੀ ਤਰ੍ਹਾਂ ਜੋ ਲਿਆ, ਫੌਜ ਨੂੰ ਜੋ ਲਿਆ ਖਾਲਸੇ ਨੇ. ਆਓ ਸਰਵਣ ਕਰੀਏ. ਇਹ ਗੁਰੂ ਪੰਥ ਦਾ ਇਤਿਹਾਸ ਹੈ, ਗੁਰੂ ਖਾਲਸੇ ਪੰਥ ਦਾ ਇਤਿਹਾਸ ਹੈ. ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹਾਂ. ਜਿੱਥੇ ਸਰੀਰਾਂ ਦੀਆਂ ਹਾਜ਼ਰੀਆਂ ਭਰੀਆਂ ਨੇ, ਉਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਸਾਹਿਬਾਂ ਦੇ ਪਾਵਨ ਚਰਣਾਂ ਵਿੱਚ ਲਵਾਉਂਦੇ ਹਾਂ. ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਤਲਵਨ ਦੁਆਬਿਓ ਖੱਤਰੇ ਲਛਮੀ ਨਾਰਾਇਣ ਨਾਮ.
ਦੁਆਬੇ ਦੇ ਇਲਾਕੇ ਦਾ ਰਹਿਣ ਵਾਲਾ ਤਲਵਨ ਪਿੰਡ ਦਾ ਵਾਸੀ, ਇਹਦਾ ਨਾਂ ਹੈ ਲਛਮੀ ਨਾਰਾਇਣ ਖੱਤਰੀ. ਤਲਵਨ ਇਹਦਾ ਪਿੰਡ ਆ ਤੇ ਦੁਆਬੇ ਦਾ ਇਹ ਰਹਿਣ ਵਾਲਾ ਹੈ.
ਸਰਹੰਦੀ ਫੌਜਦਾਰ ਕੋ ਸੋਲੇਵਤ ਥੋਕਾ.
ਜਿਹੜਾ ਸਰਹੰਦ ਦਾ ਸੂਬੇਦਾਰ ਹੈ, ਸਰਹੰਦ ਦਾ ਜੋ ਨਵਾਬ ਹੈ ਜੈਨ ਖਾਂ, ਉਹਦਾ ਬੰਦਾ ਸੀ ਲਛਮੀ ਨਾਰਾਇਣ. ਉਹਦਾ ਇਹ ਫੌਜਦਾਰ ਸੀ, ਉਹਦੇ ਕੋਲੋਂ ਇਹ ਕੰਮ ਲੈਂਦਾ ਸੀ ਔਰ ਉਹਦੇ ਮਤਹਿਤ ਹੋ ਕੇ ਉਹਦੇ ਅਧੀਨ ਹੋ ਕੇ ਚੱਲਦਾ ਸੀ.
ਸੋ ਜੈਨੇ ਤੋਂ ਭਇਓ ਦੇਵਾ.
ਲਛਮੀ ਨਾਰਾਇਣ ਜਿਹੜਾ ਸੀ ਇਹ ਜੈਨੇ ਦਾ, ਜੈਨ ਖਾਂ ਜੋ ਸੂਬਾ ਸਰਹੰਦ ਹੈ, ਇਹਦਾ ਇਹ ਦੀਵਾਨ ਬਣ ਗਿਆ. ਲਛਮੀ ਨਾਰਾਇਣ ਇਹਦਾ ਦੀਵਾਨ ਬਣ ਗਿਆ.
ਚੜਿਓ ਉਗ੍ਰਹਣ ਕਰ ਸੋਤਾ.
ਹੁਣ ਜੈਨ ਖਾਂ ਦਾ ਤਾਣ ਲੈ ਕੇ, ਜੈਨ ਖਾਂ ਦੀ ਤਾਕਤ ਲੈ ਕੇ, ਉਹਦਾ ਦੀਵਾਨ ਬਣ ਕੇ ਲਛਮੀ ਨਾਰਾਇਣ ਦੁਆਬੇ ਦੇ ਇਲਾਕੇ ਨੂੰ ਉਗਰਾਹਣ ਚੱਲ ਪਿਆ. ਉਗਰਾਹੀ ਕਰਨ ਵਾਸਤੇ ਚੱਲ ਪਿਆ ਲੋਕਾਂ ਕੋਲੋਂ ਕਰ ਲੈਂਦਾ ਟੈਕਸ ਟੈਕਸ ਲੈਂਦਾ ਹੈ
ਜਿਸ ਕੀ ਬਾਤ ਖਾਲਸੇ ਸੁਣ ਲਈ
ਖਾਲਸੇ ਨੇ ਇਹ ਗੱਲ ਸੁਣੀ ਖਾਲਸੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਲੋਕਾਂ ਨੂੰ ਤੰਗ ਕਰ ਰਿਹਾ ਜਬਰੀ ਲੋਕਾਂ ਕੋਲੋਂ ਟੈਕਸ ਦੁੱਗਣਾ ਦੁੱਗਣਾ ਲੈ ਰਿਹਾ
ਜਿਸ ਪੈਦੋਲ ਫਿਰ ਖਾਲਸੇ ਕਹੇ
ਉਸ ਵਕਤ ਖਾਲਸੇ ਨੇ ਲਕਸ਼ਮੀ ਨਾਰਾਇਣ ਤੇ ਹੱਲਾ ਬੋਲ ਦਿੱਤਾ ਸਿੰਘਾਂ ਨੇ ਆਖਿਆ ਕਿ ਏਦਾਂ ਇਹ ਦੁਆਬੇ ਦਾ ਇਲਾਕਾ ਵੀ ਸਾਡੇ ਮਤਹਿਤ ਹੈ ਸਾਡੇ ਤੋਂ ਬਿਨਾਂ ਪੁੱਛਿਆ ਇਲਾਕਾ ਉਗਰਾ ਰਹੇ ਨੇ ਤੋ ਖਾਲਸੇ ਨੇ ਉਸ ਵੇਲੇ ਇਨ੍ਹਾਂ ਤੇ ਹੱਲਾ ਬੋਲ ਦਿੱਤਾ
ਸੋ ਨੱਠਿਓ ਬੋ ਫੌਜ ਲੁਟਾਏ
ਲਕਸ਼ਮੀ ਨਾਰਾਇਣ ਨੱਠ ਗਿਆ ਖਾਲਸੇ ਦਾ ਮੁਕਾਬਲਾ ਕਰਨ ਦੀ ਬਜਾਏ ਦੌੜ ਗਿਆ ਆਪਣੀ ਸਾਰੀ ਫੌਜ ਲੁਟਾ ਕੇ ਚਲਾ ਗਿਆ
ਭਰਿਓ ਕੁਰਾਲੀ ਕਿਛਕ ਬਚਾਏ
ਕੁਰਾਲੀ ਆ ਗਿਆ ਕੁਰਾਲੀ ਆ ਕੇ ਵੜ ਗਿਆ ਪ੍ਰਵੇਸ਼ ਕਰ ਗਿਆ ਇੱਥੇ ਆ ਕੇ ਦਾ ਕੁਝ ਕੁ ਬਚਾ ਹੋਇਆ
ਤਬ ਤੈ ਸਿੰਘਨ ਫਾਕਾ ਗਏ
ਸਿੰਘਾਂ ਦਾ ਫਾਕਾ ਮਿਟ ਗਿਆ ਫਾਕਾ ਕਹਿੰਦੇ ਨੇ ਵੀ ਜਿਹੜੀ ਮਾੜੀ ਮੋਟੀ ਕਮਜ਼ੋਰੀ ਆਈ ਹੋਈ ਸੀ ਭਾਵ ਗਰੀਬੀ ਆਈ ਹੋਈ ਸੀ ਉਹ ਕੜਾਕੇ ਦਾ ਟਾਈਮ ਬੀਤ ਗਿਆ ਸਿੰਘਾਂ ਨੂੰ ਚੰਗੀ ਮਾਇਆ ਹੱਥ ਲੱਗ ਗਈ ਲਕਸ਼ਮੀ ਨਾਰਾਇਣ ਕੋਲੋਂ
ਲੁੱਟ ਕੁੱਟ ਖਾਲ ਤੋ ਸੂਦੋ ਪਇਓ
ਲੁੱਟ ਕਸੁੱਟ ਕਰਕੇ ਭਾਵ ਲੁੱਟ ਮਾਰ ਕਰਕੇ ਲਕਸ਼ਮੀ ਨਾਰਾਇਣ ਕੋਲ ਜਿੰਨੀ ਮਾਇਆ ਸੀ ਇਹਦੇ ਕੋਲ ਜਿੰਨੇ ਰੁਪਈਏ ਸੀ ਟੈਕਸ ਦੇ ਉਗਰਾਏ ਹੋਏ ਸਰਹੰਦ ਦੇ ਉਹ ਖਾਲਸੇ ਨੇ ਲੁੱਟ ਮਾਰ ਕਰ ਲਏ ਖਾਲਸੇ ਨੇ ਕਬਜ਼ੇ ਕਰ ਲਏ ਔਰ ਖਾਲਸਾ ਚੜ੍ਹਦੀ ਕਲਾ ਚ ਹੋ ਗਿਆ
ਲਾਏ ਸੱਟ ਫਿਰ ਦੂਰ ਹੋਏ ਜਾਏ
ਸਿੰਘ ਕੋਈ ਨਾ ਕੋਈ ਸੱਟ ਲਾ ਕੇ ਨਾ ਜੈਨ ਖਾਂ ਦੇ ਇਲਾਕੇ ਦੀ ਉਗਰਾਹੀ ਖਾਲਸਾ ਹੀ ਕਰ ਜਾਂਦਾ ਜੈਨ ਖਾਂ ਦੇ ਜਿਹੜੇ ਬੰਦੇ ਉਗਰਾਹੀ ਕਰਕੇ ਲਿਆਉਂਦੇ ਨੇ ਖਾਲਸਾ ਜਾ ਕੇ ਉਹਨਾਂ ਕੋਲ ਲੁੱਟ ਮਾਰ ਕਰਕੇ ਲੈ ਜਾਂਦਾ ਏਦਾਂ ਲੁੱਟ ਮਾਰ ਕਰਕੇ ਸਿੰਘ ਫੇਰ ਦੂਰ ਚਲੇ ਜਾਂਦੇ ਹਨ
ਜੋਹਤ ਜੈਨੇ ਦੂਰੋਂ ਰਹਾਏ
ਰਹਿ ਰਹਿ ਕੇ ਜੈਨੇ ਨੂੰ ਜੋ ਜੋ ਕੇ ਵੇਖਦੇ ਰਹਿੰਦੇ ਨੇ ਸਿੰਘ ਜੈਨੇ ਜੈਨ ਖਾਂ ਦੀ ਪਰਖ ਕਰਦੇ ਰਹਿੰਦੇ ਹਨ
ਸਰਹੰਦੋਂ ਨਿਕਸੈ ਜੈਨਾ ਨਾਏ
ਜੈਨ ਖਾਂ ਸਰਹੰਦ ਚੋਂ ਬਾਹਰ ਨਹੀਂ ਨਿਕਲਦਾ ਹਾਲਾਂਕਿ ਆਲਾ ਦੁਆਲਾ ਸਿੰਘ ਸਾਰੇ ਸੋਧਾ ਲਾਈ ਜਾਂਦੇ ਨੇ ਉਗਰਾਹੀ ਖਾਲਸਾ ਕਰਕੇ ਲੈ ਜਾਂਦਾ ਪਰ ਜੈਨ ਖਾਂ ਦੀ ਇੰਨੀ ਤਾਕਤ ਨਹੀਂ ਕਿ ਨਗਰੋਂ ਬਾਹਰ ਨਿਕਲ ਕੇ ਖਾਲਸੇ ਦਾ ਮੁਕਾਬਲਾ ਕਰ ਸਕੇ
ਮਿਲੇ ਨਾ ਪੈਸੋ ਮੁਲਕੋ ਤਾਏ
ਜੈਨ ਖਾਂ ਵਾਸਤੇ ਔਖੀ ਬਣ ਗਈ ਹੁਣ ਜਿੰਨੀ ਉਗਰਾਹੀ ਆਉਂਦੀ ਸੀ ਆਲੇ ਦੁਆਲੇ ਦੇ ਇਲਾਕਿਆਂ ਦੀ ਟੈਕਸ ਦੀ ਕਰ ਦੀ ਉਹ ਸਿੰਘ ਲੈ ਜਾਂਦੇ ਨੇ ਜੈਨ ਖਾਂ ਖਾਲੀ ਰਹਿ ਜਾਂਦਾ ਇਹਦੇ ਕੋਲ ਹੁਣ ਪੈਸੇ ਨਹੀਂ ਆਉਂਦੇ ਉਗਰਾਹੀ ਨਹੀਂ ਆਉਂਦੀ
ਸਿੰਘਨ ਮੁਲਕ ਉਗਰਾਏ ਬੋਲੇ
ਇਹਦਾ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀ ਸਰਹੰਦ ਦਾ 52 ਪਰਗਣੇ ਸੀ ਇਹਦੇ ਅਧੀਨ ਉਹ ਸਿੰਘ ਉਗਰਾਹ ਲੈਂਦੇ ਨੇ ਆਲੇ ਦੁਆਲੇ ਉਹ ਸਿੰਘ ਕਬਜ਼ਾ ਕਰਕੇ ਲੈ ਜਾਂਦੇ ਨੇ
ਫਿਰ ਪੈਸੋ ਕਬ ਕੇ ਲੈਂਦੇ
ਹੁਣ ਜਿਹੜੇ ਸਿੰਘ ਲੈ ਜਾਂਦੇ ਨੇ ਉਗਰਾਹੀ ਕਰਕੇ ਇਹਨੂੰ ਕੋਈ ਪੈਸੇ ਨਹੀਂ ਭਰਦਾ ਸਗਵਾ ਇੱਥੋਂ ਤੱਕ ਕਿ ਕਈ ਨਗਰਾਂ ਵਾਲੇ ਤਾਂ ਬਹਾਨਾ ਹੀ ਲਾ ਲੈਂਦੇ ਕਹਿੰਦੇ ਕਿ ਸਾਡੇ ਕੋਲੋਂ ਤਾਂ ਸਿੰਘ ਲੈ ਗਏ ਨੇ ਮਾਇਆ ਖਾਲਸਾ ਲੈ ਗਿਆ ਇਹਦੇ ਕੋਲੋਂ ਟੈਕਸ ਲੈਣ ਜਾਂਦੇ ਨੇ ਤੇ ਬੰਦੇ ਉਹ ਜਾਣ ਬੁੱਝ ਕੇ ਅੱਗੋਂ ਸਿੰਘਾਂ ਦੇ ਜੁੰਮੇ ਲਾ ਦਿੰਦੇ ਏਦਾਂ ਜੈਨ ਖਾਂ ਨੂੰ ਮਾਇਆ ਆਉਣੀ ਬੰਦ ਹੋ ਗਈ ਉਗਰਾਹੀ ਨਹੀਂ ਆਉਂਦੀ
ਖਾਲਸਾ ਲਾਏ ਦੀਵਾਨ ਸਿੰਘ ਭੁਚੰਗੀ ਸਤਿਗੁਰ ਜਾਨ
ਖਾਲਸਾ ਦੀਵਾਨ ਲਾ ਕੇ ਬੈਠਦਾ ਸਜਦਾ ਤੇ ਜਦੋਂ ਖਾਲਸਾ ਦੀਵਾਨ ਸਜਾ ਕੇ ਬੈਠਦਾ ਉਦੋਂ ਜਿੰਨੇ ਭੁਜੰਗੀ ਯੋਧੇ ਜੁਝਾਰੂ ਸਿੰਘ ਨੇ ਉਹ ਸਜੇ ਹੋਏ ਖਾਲਸੇ ਪੰਥ ਦੇ ਦੀਵਾਨ ਨੂੰ ਸਤਿਗੁਰਾਂ ਦਾ ਰੂਪ ਜਾਣਦੇ ਨੇ ਕਿ ਸਜਿਆ ਹੋਇਆ ਇਹ ਖਾਲਸੇ ਪੰਥ ਦਾ ਦੀਵਾਨ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਸਰੂਪ ਹੈ
ਦੋਹੇਰਾ ਤਬੈ ਆਲੇ ਸਿੰਘ ਜਾਏ ਕਹਿਓ ਤੂੰ ਖਾਲਸਾ ਹਮੇ ਮਿਲਾਏ
ਇਧਰੋਂ ਜੈਨ ਖਾਂ ਨੇ ਬਾਬਾ ਆਲਾ ਸਿੰਘ ਨੂੰ ਆਪਣੇ ਵਿਚ ਵਿਚੋਲਾ ਪਾਇਆ ਖਾਲਸੇ ਤੇ ਆਪਣੇ ਵਿਚ ਬਾਬਾ ਆਲਾ ਸਿੰਘ ਨੂੰ ਇਨ੍ਹਾਂ ਨੇ ਕਿਹਾ ਕਿ ਬਾਬਾ ਆਲਾ ਸਿੰਘ ਜੀ ਤੁਸੀਂ ਖਾਲਸੇ ਨਾਲ ਨੇੜਤਾ ਰੱਖਦੇ ਹੋ ਤੁਸੀਂ ਵੀ ਸਿੰਘ ਹੋ ਤੇ ਏਦਾਂ ਕਰੋ ਤੁਸੀਂ ਸਾਡਾ ਖਾਲਸੇ ਨਾਲ ਮੇਲ ਕਰਾ ਦਿਓ ਖਾਲਸੇ ਨਾਲ ਸਾਡੀ ਸੰਧੀ ਕਰਾ ਦਿਓ
ਇਹ ਦੰਗੇ ਹਮ ਸੋ ਨਾ ਕਰੇ ਮੁਲਕ ਆਪਣੋ ਲੇ ਲਿਖਾਏ
ਅਬਦਾਲੀ ਨੇ ਵੀ ਇਹ ਗੱਲ ਬਾਬਾ ਆਲਾ ਸਿੰਘ ਨੂੰ ਕਹੀ ਕਿ ਤੁਸੀਂ ਖਾਲਸੇ ਦੇ ਨਾਲ ਸਾਡੀ ਸੰਧੀ ਕਰਾ ਦਿਓ ਇਹ ਸਾਡੇ ਇਲਾਕੇ ਵਿਚ ਆ ਕੇ ਦੰਗਾ ਨਾ ਕਰਿਆ ਕਰਨ ਜਿਹੜਾ ਇਲਾਕਾ ਇਹਨਾਂ ਨੂੰ ਚਾਹੀਦਾ ਜਿਹੜਾ ਮੁਲਕ ਇਹਨਾਂ ਨੂੰ ਚਾਹੀਦਾ ਉਹ ਮੈਂ ਇਹਨਾਂ ਨੂੰ ਲਿਖ ਕੇ ਦੇ ਦਿੰਨਾ ਉੱਥੇ ਉਸ ਇਲਾਕੇ ਵਿਚ ਆਪਣਾ ਰਾਜ ਕਾਇਮ ਕਰ ਸਕਦੇ ਨੇ
ਚੋਪਈ ਆਲਾ ਸਿੰਘ तब वकील कहलाया।
बाबा अल्लाह सिंह जी ने उस वक्त अपना एक वकील अबदाली दी बेनती जड़ी कीती हुई सी खालसे पंथ कोल भेजी है।
अब खालसा पैसो चल आया,
वकील चल के खालसे पंथ दे शरण विच खालसे पंथ दे ताबिया हाजिर होया।
नानू सिंह तो गले सवाल,
ए जड़ा वकील गया खालसा जी दा नां सी नानू सिंह, गरेवाले दा गोत्र सी, गरेवाल गोत्र दा धारनी नानू सिंह दा नां है जड़ा बाबा अल्लाह सिंह जी वल्लों वकील गया खालसे कोल।
जिन जा आके उठाए सवाल,
अबदाली दी जड़ी बेनती सी इन्हे जाके खालसे पंथ नूं कीती के खालसा जी अबदाली कहिंदा है कि तुसी इलाके विच दंगा ना करो, जेड़ा इलाका तुहानू चाहिदा मैं तुहानू लिख के दे दिंदा।
तो खालसा उत्तर दियो राज मंगियो कब किसने दियो।
खालसे ने जवाब दे दिता, कहण लगे मंगया भी राज कदे मिलदा। खालसे ने अगो जवाब दे दिता, कहदे असी इहदे दित्ते राज नूं थोड़ी भोगना, मंगया कदे राज नहीं मिलिया करदा।
तुरकन आओ सिंगन क्या मेल,
तुसी इना तुरकां दे नाल साडे मेल दी गल करदे हो, इना तुरकां ते सिंघां दा भला की मेल हो सकदा है।
बरूद अगन को जिम है खेल,
कदे बरूद ते अग नूं इक जगह ते रखिया जा सकदा भला, बरूद ते अग दोवें इक जगह ते नहीं रखे जा सकदे। इसे तरह खालसे नूं और इना तुरकां दे नाल कदे मेल नहीं कीता जा सकदा।
तुमको सतगुर राज लिख दिया,
असी अबदाली दा लिखिया राज थोड़ी लाणा, सानू ता राजगुरु कलगीधर ने लिख के दिता है, और जेड़ा राजगुरु कलगीधर ने लिख के दिता वो किते छोटे जे खिते जा छोटे जे इलाके दा नहीं, खालसे नूं राजगुरु कलगीधर ने हन्ने हन्ने दी पातशाही दा दिता है कि जिथे जाके सिंह खलो जाए घोड़े दी काठी ते बैठा, किसी भी थां ते खलो जाए विश्व भर दे विच जिथे खलो जाए वह इलाका उस सिंह दा, उथे उहदा राज चलदा उहदा सिक्का चलदा। ਇਹ ਪਾਤਸ਼ਾਹੀ ਗੁਰੂ ਕਲਗੀਧਰ ਨੇ ਸਾਨੂੰ ਖਾਲਸੇ ਨੂੰ ਦਿੱਤੀ ਹੋਈ ਹੈ ਲਿਖ ਕੇ।
ਖਾਲਸਾ ਦੇ ਭੇਟ ਸਿਰ ਲਿਆ,
ਇਹ ਪਾਤਸ਼ਾਹੀ ਖਾਲਸੇ ਨੇ ਗੁਰੂ ਕਲਗੀਧਰ ਦੇ ਚਰਨਾਂ ਵਿਚ ਸਿਰ ਭੇਟ ਕਰਕੇ ਲਈ ਹੈ। ਇਹ ਜਿਹੜੀ ਪਾਤਸ਼ਾਹੀ ਹੈ ਨਾ, ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿਚ ਸੀਸ ਭੇਟਾ ਕਰਕੇ ਇਹ ਪਾਤਸ਼ਾਹੀ ਖਾਲਸੇ ਪੰਥ ਨੇ ਲਈ ਹੈ।
साखी सुनो कसूर के जिम प्रथम सिंगन लई मार।
खालसा जी हुण इधर कसूर दी साखी सुनो कि जिवें खालसे पंथ ने कसूर मारिया, कसूर दे उत्ते हल्ला कीता सरबत खालसे पंथ ने। कसूर बड़ा वड्डा इलाका सी, बड़ी वड्डी रियास सी कसूर, हिंदुस्तान दे राज नालों वखरा रहा। अबदाली भी हमला करदा सी, लाहौर लुट लेंदा सी, हिंदुस्तान नूं लुट लेंदा सी, पर कसूर नूं नहीं सी लुट सकदा। इत्थों के जिहड़े हिंदुस्तान विचों भज्जे नठे वकील सी उह भी कसूर जाके पनाह लैंदे सी कि उत्थे सानूं कोई मार नहीं सकदा। एडा वड्डा इलाका सी कसूर दा, उस कसूर दे उत्ते खालसे पंथ ने जिवें फतेह प्राप्त कीती। कसूर जिहड़ा सी कलगीधर जी ने बचित्र नाटक विच दसम ग्रंथ साहब दे विच बचन लिखे ने कि श्री रामचंद्र दे दो पुत्र सन लव ते कुश। जेड़ा लव सी उहने लाहौर वसाया ते जेड़ा कुश सी उहने कसूर वसाया। उहनां दे नां दे उत्ते ही वसे हुए नगर ने। पहला नूं लवपुर भी कहिंदे सी, लाहौर दा जेड़ा पहला नां हुण भी कई ब्रिज भाषा दे ग्रंथां विच सूरज प्रकाश विच पंथ प्रकाश विच लाहौर दा नाम लाभपुर आउंदा है। इसे तरह जिहड़ा कुश दा वसाया होया नगर उहनूं कसूर कहिंदे ने। हुण खालसे ने जिवें कसूर मारिया है ਉਹ ਹੁਣ ਆਪ ਜੀ ਸਰਵਣ ਕਰੋ।
ਆਕੀ ਹੋਤ ਲਾਹੌਰ ਤੇ ਆਈ ਪਠਾਨ ਨਹਾਰ।
ਕਸੂਰ ਸੀ ਇਹ ਲਾਹੌਰ ਤੋਂ ਆਕੀ ਸੀ, ਇਹ ਲਾਹੌਰ ਦੇ ਮਤਹਿਤ ਨਹੀਂ ਸੀ, ਹਾਲਾਂਕਿ ਲਾਹੌਰ ਦੇ ਅਧੀਨ ਬੜਾ ਵੱਡਾ ਇਲਾਕਾ ਪੈਂਦਾ ਸੀ, ਪਰ ਕਸੂਰ ਲਾਹੌਰ ਦੇ ਅਧੀਨਗੀ ਨਹੀਂ ਸੀ ਪ੍ਰਵਾਨ ਕਰਦਾ, ਇਹ ਲਾਹੌਰ ਤੋਂ ਸੁਤੰਤਰ ਸੀ। ਔਰ ਪਠਾਣਾ ਦੀ ਜਿਵੇਂ ਹਾਰ ਹੋਈ ਅਬਦਾਲੀ ਦੀ ਫੌਜ ਵੀ ਲੜ ਕੇ ਹਾਰੀ, ਕਸੂਰ ਨੂੰ ਜਿੱਤ ਨਹੀਂ ਸਕੀ।
ਜੋ ਪਏ ਸਹੀ 1817 ਸਾਲ
ਅਰਸਾ ਜੀ, ਸੰਮਤ ਵਿਕਰਮੀ 1817 ਦਾ ਸਾਲ ਹੈ, ਯਾਨੀ ਕਿ 1760 ਈਸਵੀ ਦਾ ਸਾਲ ਹੈ।
ਡੇਰੇ ਕਲੇ ਗਿਰਦ ਅੰਮ੍ਰਿਤਸਰ ਤਾਲ,
ਅਰਸਾ ਇਸ ਸਾਲ ਯਾਨੀ ਕਿ 1817 ਸੰਮਤ ਵਿਕਰਮੀ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਖਾਲਸਾ ਇਕੱਠਾ ਸੀ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਆਲੇ ਦੁਆਲੇ ਸਿੰਘਾਂ ਦਾ ਡੇਰਾ ਸੀ, ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਖਾਲਸੇ ਨੇ ਉਤਾਰਾ ਕੀਤਾ ਹੋਇਆ ਸੀ।
ਵਿਸਾਖੀ ਨਹਾਏ ਸਿੰਘ ਪਏ ਤਿਆਰ,
ਵਿਸਾਖੀ ਦਾ ਜੋੜ ਮੇਲਾ ਖਾਲਸੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਇਆ ਸੀ। ਵਿਸਾਖੀ ਨੂੰ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਸਿੰਘਾਂ ਨੇ ਇਸ਼ਨਾਨ ਪਾਨ ਕੀਤੇ। ਸਿੰਘਾਂ ਦੇ ਅੰਦਰ ਜਜ਼ਬਾ ਹੈ, ਵਿਸਾਖੀ ਦੀ ਸੰਕ੍ਰਾਂਤ ਦੇ ਇਸ਼ਨਾਨ ਦਾ ਮਹਾਤਮ ਵੀ ਹੈ ਖਾਲਸਾ ਜੀ ਅੰਮ੍ਰਿਤਸਰ ਸਰੋਵਰ ਵਿਚ। ਇਹੀ ਉਹ ਦਿਨ ਹੈ ਜਿਸ ਦਿਨ ਬੀਬੀ ਰਜਨੀ ਦਾ ਪਿੰਗਲਾ ਪਤੀ ਸ੍ਰੀ ਅੰਮ੍ਰਿਤਸਰ ਸਰੋਵਰ ਵਿਚ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰਕੇ ਰੋਗ ਹੋਇਆ ਸੀ। ਉਹ ਵਿਸਾਖ ਦੀ ਸੰਕ੍ਰਾਂਤ ਦਾ ਵਿਸਾਖੀ ਦਾ ਦਿਨ ਸੀ। ਤੋ ਇਸ ਕਰਕੇ ਹੁਣ ਵੀ ਵਿਸਾਖ ਦੀ ਸੰਕ੍ਰਾਂਤ ਨੂੰ ਬੇਅੰਤ ਸੰਗਤਾਂ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਨੂੰ ਜਾਂਦੀਆਂ ਨੇ। ਤੋ ਖਾਲਸਾ ਵੀ 1817 ਸੰਮਤ ਬਿਕਰਮੀ ਵਿਚ ਵਿਸਾਖੀ ਦੇ ਜੋੜ ਮੇਲੇ ਮਨਾਉਣ ਵਾਸਤੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਲਈ ਇੱਥੇ ਇਕੱਤਰ ਹੋਇਆ ਸੀ।
ਅੱਧਾ ਦਲ ਭਇਓ ਬਿਆਹ ਪਾਰ,
ਔਰ ਇਸ਼ਨਾਨ ਪਾਨ ਕਰ ਲਏ, ਵਿਸਾਖੀ ਦਾ ਜੋੜ ਮੇਲਾ ਖਾਲਸੇ ਨੇ ਮਨਾ ਲਿਆ, ਤੇ ਅੱਧਾ ਦਲ ਸੀ ਜਿਹੜਾ ਖਾਲਸੇ ਪੰਥ ਦਾ ਉਹ ਬਿਆਸ ਦਰਿਆ ਪਾਰ ਕਰਕੇ ਇਧਰ ਜਲੰਧਰ ਵਾਲੇ ਪਾਸੇ ਨੂੰ ਟੱਪ ਕੇ ਆ ਗਿਆ। ਅੱਧਾ ਦਲ ਉਧਰ ਰਹਿ ਗਿਆ, ਅੱਧਾ ਖਾਲਸਾ ਤੇ ਅੱਧਾ ਫੌਜ ਜਿਹੜੀ ਖਾਲਸੇ ਦੀ ਸੀ ਉਹ ਬਿਆਸ ਦਰਿਆ ਪਾਰ ਕਰਕੇ ਜਲੰਧਰ ਵਾਲੇ ਪਾਸੇ ਆ ਗਏ।
ਪੰਜ ਮਿਸਲ ਥੀ ਹੁਆ ਰਹੇ,
ਪੰਜ ਮਿਸਲਾਂ ਖਾਲਸੇ ਦੀਆਂ 11 ਮਿਸਲਾਂ ਸਨ, ਤੇ ਪੰਜ ਮਿਸਲਾਂ ਜਿਹੜੀਆਂ ਸਨ ਉਹ ਰਹਿ ਗਈਆਂ ਅੰਮ੍ਰਿਤਸਰ ਸਾਹਿਬ, ਬਾਕੀ ਜਿਹੜੀਆਂ 6 ਮਿਸਲਾਂ ਸਨ ਉਹ ਇਧਰ ਆ ਗਈਆਂ। 12ਵੀਂ ਮਿਸਲ ਵੈਸੇ ਫੂਲਕਿਆਂ ਦੀ ਵੀ ਮੰਨੀ ਜਾਂਦੀ ਹੈ। ਇਹਨਾਂ ਨੇ ਖਾਲਸੇ ਪੰਥ ਦੇ ਨਾਲ ਇਧਰ ਮਾਝੇ ਦੇ ਇਲਾਕੇ ਵਿਚ ਮੱਲਾਂ ਨਹੀਂ ਮਾਰੀਆਂ, ਇਧਰ ਮਾਲਵੇ ਵਿਚ ਹੀ ਰਹੇ ਨੇ ਫੂਲਕਿਆਂ ਵਾਲੇ। 11 ਮਿਸਲਾਂ ਹੀ ਜਿਹੜੀਆਂ ਨੇ ਉਹ ਮੁੱਖ ਮੰਨੀਆਂ ਜਾਂਦੀਆਂ, 6 ਮਿਸਲਾਂ ਇਧਰ ਜਲੰਧਰ ਵਾਲੇ ਪਾਸੇ ਆ ਗਈਆਂ, 5 ਮਿਸਲਾਂ ਜਿਹੜੀਆਂ ਸਨ ਪੰਥ ਦੀਆਂ ਜਥੇਦਾਰਾਂ ਦੀਆਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਗਈਆਂ।
ਰਾਮ ਗੜੀਏ ਕਨਈਏ ਸੁਕਰ ਚੱਕੀਏ ਨਕਈਏ,
ਜਿਹੜੀਆਂ ਕਿਹੜੀਆਂ 5 ਮਿਸਲਾਂ ਸੀ ਜਿਨ੍ਹਾਂ ਨੇ ਕਸੂਰ ਮਾਰਿਆ, ਇਹ ਉਹਨਾਂ ਦੀ ਗੱਲ ਹੋ ਰਹੀ ਹੈ ਜਿਹੜੀਆਂ ਅੰਮ੍ਰਿਤਸਰ ਸਾਹਿਬ ਰਹਿ ਗਈਆਂ ਵਿਸਾਖੀ ਮਨਾਉਣ ਤੋਂ ਬਾਅਦ। ਪਹਿਲੀ ਮਿਸਲ ਸੀ ਰਾਮ ਗੜੀਆਂ ਦੀ ਮਿਸਲ, ਜਿਹਦੇ ਆਗੂ ਸਰਦਾਰ ਜੱਸਾ ਸਿੰਘ ਜੀ ਨੇ। ਦੂਸਰੀ ਮਿਸਲ ਹੈ ਘਨਈਆਂ ਦੀ ਮਿਸਲ, ਤੇ ਫਿਰ ਚੌਥੀ ਮਿਸਲ ਹੈ ਸ਼ੁਕਰ ਚੱਕੀਆਂ ਦੀ, ਤੀਸਰੀ ਸ਼ੁਕਰ ਚੱਕੀਆਂ ਦੀ ਹੈ, ਔਰ ਚੌਥੀ ਨਕਈਆਂ ਦੀ ਹੈ।
ਭੰਗੀ ਹਰੀ ਸਿੰਘ ਤੋਂ ਆ ਰਹੋ,
ਔਰ ਪੰਜਵੀਂ ਮਿਸਲ ਸੀ ਭੰਗੀਆਂ ਦੀ ਮਿਸਲ, ਜਿਹਦੇ ਜਥੇਦਾਰ ਸਰਦਾਰ ਹਰੀ ਸਿੰਘ ਜੀ ਭੰਗੀ ਹਨ।
ਕਿਲਾ ਆਪਣੇ ਸੋਥੇ ਬਯੋ,
ਹਰੀ ਸਿੰਘ ਭੰਗੀ ਨੇ ਵੀ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆਪਣਾ ਕਿਲਾ ਬਣਾਇਆ ਹੋਇਆ ਸੀ। ਉਸ ਕਿਲੇ ਦੇ ਵਿਚ ਹਰੀ ਸਿੰਘ ਜੀ ਭੰਗੀ ਨੇ ਆਸਣ ਰੱਖਿਆ ਹੋਇਆ ਸੀ।
ਅਕਾਲ ਬੁੰਗੇ ਪੈਰ ਤੀਜੇ ਆਵੇ,
ਤੀਸਰੇ ਪੈਰਾ ਜਾਨੀ ਕਿ ਆਹ ਜਿਹੜਾ ਸਮਾਂ ਸ਼ਾਮ ਦਾ ਦੁਪਹਿਰ ਤੋਂ ਬਾਅਦ ਤੀਸਰੇ ਪੈਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਾਲਸੇ ਦਾ ਦੀਵਾਨ ਸਜਦਾ ਹੈ, ਪੰਥ ਦਾ ਦੀਵਾਨ ਸਜਦਾ ਹੈ। ਸਾਰੇ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਉਂਦੇ, ਜਥੇਦਾਰ ਹਰੀ ਸਿੰਘ ਜੀ ਭੰਗੀ ਵੀ ਤੀਸਰੇ ਪੈਰ ਸ੍ਰੀ ਅਕਾਲ ਬੂੰਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਉਂਦੇ ਹਨ।
ਸੁਣ ਰਹਿ ਰਾਤ ਫਿਰ ਕਿਲੇ ਸਿਧਾਵੇ,
ਕਥਾ ਕੀਰਤਨ ਹੁੰਦਾ ਸੰਧਿਆ ਸਮੇਂ, ਸ੍ਰੀ ਰਹਿ ਰਾਜ ਸਾਹਿਬ ਦਾ ਪਾਠ ਸੁਣ ਕੇ ਫਿਰ ਹਰੀ ਸਿੰਘ ਜੀ ਭੰਗੀ ਵਾਪਸ ਆਪਣੇ ਕਿਲੇ ਦੇ ਵਿਚ ਆ ਜਾਂਦੇ ਹਨ।
ਨਿਤ ਪ੍ਰਾਪਤ ਐਸੋ ਕਰਤ ਖਿਆਲ, ਬਰਸੈ ਮੀ ਭਾਵੇਂ ਬੱਗੇ ਵਾਲ।
ਖਾਲਸਾ ਜੀ, ਸਰਦਾਰ ਹਰੀ ਸਿੰਘ ਜੀ ਭੰਗੀ ਦਾ ਰੋਜ਼ ਦਾ ਇਹ ਨਿਤ ਨੇਮ ਹੈ, ਉਹਨਾਂ ਰੋਜ਼ ਸ਼ਾਮ ਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਣਾ, ਰਹਿ ਰਾਜ ਸਾਹਿਬ ਦਾ ਪਾਠ ਸੁਣਨਾ, ਸੁਣ ਕੇ ਫਿਰ ਵਾਪਸ ਆਪਣੇ ਕਿਲੇ ਵਿਚ ਆ ਜਾਣਾ। ਭਾਵੇਂ ਨੇਰੀ ਚੱਲੇ, ਚੱਖੜ ਚੱਲੇ, ਮੀਂਹ ਪਵੇ, ਉਹਦੇ ਵਿਚੋਂ ਵੀ ਭਾਈ ਹਰੀ ਸਿੰਘ ਜੀ ਭੰਗੀ ਜਾ ਕੇ ਹਾਜ਼ਰੀ ਭਰਦੇ ਰਹਿ ਰਾਜ ਸਾਹਿਬ ਦਾ ਪਾਠ ਸੁਣਦੇ ਨੇ।
ਇਸੀ ਤੋਰ ਸਭ ਖਾਲਸੋ ਆਵੇ।
ਇਸੇ ਤੌਰ ਨਾਲ ਸਾਰਾ ਖਾਲਸਾ ਵੀ ਆਉਂਦਾ, ਬਾਕੀ ਵੀ ਜਿੰਨੇ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰੀਆਂ ਭਰਦੇ ਨੇ।
ਸੁਣ ਅਰਦਾਸ ਸਭ ਡੇਰੇ ਸਿਧਾਵੇ।
ਰਹਿ ਰਾਜ ਸਾਹਿਬ ਦਾ ਪਾਠ ਸਾਰੇ ਸਿੰਘ ਸੁਣਦੇ ਨੇ। ਮੁੜ ਅਰਦਾਸ ਹੁੰਦੀ ਹੈ ਗੁਰੂ ਚਰਨਾਂ ਵਿਚ, ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰੇ ਸਿੰਘ ਆਪੋ ਆਪਣੇ ਡੇਰਿਆਂ ਤੇ ਚਲੇ ਜਾਂਦੇ ਨੇ।
ਵੈਰ ਪਾਪ ਤੈ ਕਰੈ ਨਾ ਕੋਈ।
ਸਾਰੇ ਸਿੰਘਾਂ ਵਿਚ ਆਪਸ ਵਿਚ ਇੰਨਾ ਪਿਆਰ ਹੈ, ਇਕ ਦੂਜੇ ਪ੍ਰਤੀ ਇੰਨੀ ਮੁਹੱਬਤ ਹੈ, ਇੰਨੀ ਏਕਤਾ ਖਾਲਸੇ ਵਿਚ, ਇਕ ਦੂਜੇ ਨਾਲ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਦਾ। ਸਾਰੇ ਸਿੰਘਾਂ ਵਿਚ ਭਾਵੇਂ ਮਿਸਲਾਂ ਵੱਖੋ ਵੱਖਰੀਆਂ ਨੇ, ਸਾਰਿਆਂ ਦੇ ਡੇਰੇ ਵੀ ਵੱਖੋ ਵੱਖਰੇ ਨੇ ਮਿਸਲਾਂ ਦੇ, ਪਰ ਸਿੰਘਾਂ ਵਿਚ ਆਪਸ ਵਿਚ ਇਕ ਦੂਜੇ ਨਾਲ ਕੋਈ ਵਿਤਕਰਾ ਨਹੀਂ ਹੈ, ਕਿਸੇ ਨਾਲ ਇਕ ਦੂਜੇ ਪ੍ਰਤੀ ਵੈਰ ਵਿਰੋਧ ਨਹੀਂ ਹੈ।
ਲਾਏ ਦੀਵਾਨ ਸਭ ਗੁਰਮਤੇ ਹੋਏ।
ਦੀਵਾਨ ਸਜਾਉਂਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਹਿ ਕੇ ਸਾਰੇ ਗੁਰਮਤੇ ਕਰਦੇ ਨੇ। ਜਿੰਨੇ ਗੁਰਮਤੇ ਹੁੰਦੇ ਨੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸੇ ਪੰਥ ਦੀ ਰਹਿਨੁਮਾਈ ਵਿਚ ਹੁੰਦੇ ਹਨ।
ਦੋਹੇ ਰਾ ਇਕ ਦਿਵਸ ਹਰੀ ਸਿੰਘ ਜੀ ਬੈਠੇ ਉਤੇ ਦਰਬਾਰ।
ਇਸੇ ਤਰ੍ਹਾਂ ਖਾਲਸਾ ਜੀ ਕੁਝ ਸਮਾਂ ਬੀਤਿਆ, ਇਕ ਦਿਨ ਸਰਦਾਰ ਹਰੀ ਸਿੰਘ ਜੀ ਭੰਗੀ ਆਪਣੀ ਮਿਸਲ ਦੇ ਦੀਵਾਨ ਦੇ ਵਿਚ ਬੈਠੇ ਹੋਏ ਸਨ।
ਦਈ ਦੁਹਾਈ ਆਨ ਬਿਪ ਕਸੂਲਿਓ ਉੱਚ ਪੁਕਾਰ।
ਇਹਨੇ ਨੂੰ ਇਕ ਬ੍ਰਾਹਮਣ ਬੋਧੀ ਵਾਲਾ ਗਲ ਚ ਜਨੇਊ ਪਾਇਆ, ਮੱਥੇ ਤੇ ਤਿਲਕ ਲੱਗਾ ਹੋਇਆ, ਤੇੜ ਧੋਤੀ ਬੱਧੀ ਹੋਈ, ਇਕ ਬ੍ਰਾਹਮਣ ਆ ਕੇ ਸਰਦਾਰ ਹਰੀ ਸਿੰਘ ਭੰਗੀ ਅੱਗੇ ਉੱਚੀ ਉੱਚੀ ਕੂਕਾਂ ਮਾਰ ਕੇ ਰੋਣ ਲੱਗਾ, ਉੱਚੀ ਉੱਚੀ ਪੁਕਾਰ ਕਰਨ ਲੱਗਾ, ਦੁਆਈ ਖਾਲਸਾ ਜੀ ਦੁਆਈ। ਏਦਾਂ ਉੱਚੀ ਉੱਚੀ ਆ ਕੇ ਉਹ ਬ੍ਰਾਹਮਣ ਪੁਕਾਰ ਕਰਨ ਲੱਗਾ,
ਉੱਚੇ ਬਿਪੀਓ ਕਰੀ ਪੁਕਾਰ, ਕੋਈ ਕਸੂਰੀਅਨ ਮੇਰੀ ਨਾਰ।
ਬ੍ਰਾਹਮਣ ਨੇ ਉੱਚੀ ਪੁਕਾਰ ਕੀਤੀ ਸਰਦਾਰ ਹਰੀ ਸਿੰਘ ਭੰਗੀ ਸਮੇਤ ਸਾਰੇ ਖਾਲਸੇ ਦੇ ਦੀਵਾਨ ਵਿਚ, ਆਖਿਆ ਖਾਲਸਾ ਜੀ ਮੈਂ ਬ੍ਰਾਹਮਣ ਹਾਂ, ਗਰੀਬ ਹਾਂ, ਆਪ ਖਾਲਸੇ ਦੀ ਸ਼ਰਨ ਵਿਚ ਆਇਆ ਕਿਉਂਕਿ ਮੇਰੀ ਘਰਵਾਲੀ ਨੂੰ ਕਸੂਰੀ ਪਠਾਣਾ ਨੇ ਜਬਰੀ ਖੋਹ ਲਿਆ, ਮੇਰੀ ਘਰਵਾਲੀ ਨੂੰ ਜਬਰੀ ਕਸੂਰੀ ਪਠਾਣਾ ਨੇ ਖੋਹ ਕੇ ਆਪਣੇ ਘਰ ਪਾ ਲਿਆ।
ਤੁਮ ਖਾਲਸੇ ਹੋ ਹਿੰਦੂ ਧਰਮ,
ਤੁਸੀਂ ਖਾਲਸਾ ਹੋ, ਔਰ ਇਹ ਖਾਲਸਾ ਪੰਥ ਗਊ ਗਰੀਬ ਦੀ ਰਾਖੀ ਵਾਸਤੇ ਸਾਜਿਆ ਹੈ।
ਪੰਥ ਨਾਨਕੋ ਛਤਰੀ ਕਰਮ,
ਗੁਰੂ ਨਾਨਕ ਦਾ ਪੰਥ ਹੈ, ਇਹ ਗੁਰੂ ਨਾਨਕ ਦਾ ਖਾਲਸਾ ਹੈ, ਔਰ ਇਹ ਛਤਰੀ ਧਰਮ ਵਾਲਾ ਖਾਲਸਾ ਪੰਥ ਹੈ।
ਤੁਰਕਨ ਕਿੰਨੀ ਜ਼ੁਲਮੀ ਭਾਰੀ,
ਨੇ ਬੜੀ ਭਾਰੀ ਮੇਰੇ ਤੇ ਜ਼ੁਲਮੀ ਕੀਤੀ ਆ, ਰੱਜ ਕੇ ਵੱਡਾ ਭਾਰੀ ਅਤਿਆਚਾਰ ਕੀਤਾ ਹੈ ਕਿ ਮੇਰੀ ਘਰਵਾਲੀ ਨੂੰ ਜਬਰੀ ਇਹ ਪਠਾਣ ਆਪਣੇ ਘਰ ਚੁੱਕ ਕੇ ਲੈ ਗਏ ਹਨ।
ਤੁਰਕਨ ਆਈ ਗਲ ਨੈ ਵਾਰੀ,
ਖਾਲਸਾ ਜੀ ਨਾ ਤੁਰਕਾਂ ਦੇ ਗਲਨ ਦੀ ਵਾਰੀ ਆ ਗਈ ਹੈ, ਇਹਨਾਂ ਤੁਰਕਾਂ ਦੇ ਖਤਮ ਹੋਣ ਦੀ ਵਾਰੀ ਆ ਗਈ ਹੈ।
ਮੈਂ ਆਇਓ ਖਾਲਸੈ ਸ਼ਰਨਾਏ, ਯੂੰ ਕਹਿ ਕੇ ਫਿਰ ਦਈ ਦੁਆਏ।
ਬ੍ਰਾਹਮਣ ਕਹਿੰਦਾ ਖਾਲਸਾ ਜੀ ਮੈਂ ਤੁਹਾਡੀ ਸ਼ਰਨ ਆਇਆ ਹਾਂ, ਸ਼ਰਨ ਆਇਆ ਹਾਂ, ਸ਼ਰਨ ਆਇਆ ਹਾਂ। ਏਦਾਂ ਕਹਿ ਕੇ ਇਹਨੇ ਦੁਆਈ ਦਿੱਤੀ ਖਾਲਸੇ ਦੀ, ਆਖਿਆ ਦੁਆਈ ਖਾਲਸਾ ਜੀ ਦੁਆਈ ਹੋਵੇ।
ਯੈ ਦਰਬਾਰ ਛੱਡ ਹੋਰ ਕੱਤ ਜਾਓ,
ਦਰਬਾਰ ਛੱਡ ਕੇ ਮੈਂ ਹੋਰ ਕਿੱਥੇ ਜਾਵਾਂ, ਇਹੀ ਇੱਕ ਦਰਬਾਰ ਹੈ ਗੁਰੂ ਖਾਲਸੇ ਦਾ ਜਿੱਥੇ ਮੈਂ ਗਰੀਬ ਬ੍ਰਾਹਮਣ ਦੀ ਸੁਣੀ ਜਾਵੇਗੀ।
ਜਿਸੇ ਨਾ ਥੋਰ ਜੈ ਅਦਾਲਤ ਪਾਓ,
ਮੈਨੂੰ ਕੋਈ ਹੋਰ ਇਨਸਾਫ ਦੀ ਅਦਾਲਤ ਨਜ਼ਰ ਨਹੀਂ ਆਉਂਦੀ, ਜਿਹੜੀ ਅਦਾਲਤ ਵਿਚ ਜਾ ਕੇ ਮੈਂ ਪੁਕਾਰ ਕਰਾਂ, ਜਿਸ ਅਦਾਲਤ ਵਿਚ ਜਾ ਕੇ ਮੈਂ ਇਨਸਾਫ ਦੀ ਮੰਗ ਕਰਾਂ, ਇਹੀ ਇਕ ਖਾਲਸੇ ਪੰਥ ਦੀ ਸੱਚ ਦੀ ਕਚਹਿਰੀ ਹੈ ਜਿੱਥੇ ਮੇਰਾ ਇਨਸਾਫ ਹੋਵੇਗਾ।
ਦਰਬਾਰ ਅੱਗੇ ਸੁੱਟੀ ਪੱਗ ਉਤਾਰ,
ਬ੍ਰਾਹਮਣ ਨੇ ਸਿਰ ਤੇ ਪੱਗ ਬੱਧੀ ਹੋਈ, ਉਹ ਪੱਗ ਲਾ ਕੇ ਖਾਲਸੇ ਦੇ ਦਰਬਾਰ ਵਿਚ ਸੁੱਟ ਦਿੱਤੀ, ਆਖਿਆ ਮੈਂ ਆਪਣੀ ਪੱਗ ਖਾਲਸੇ ਦੇ ਚਰਨਾਂ ਚ ਰੱਖਦਾ ਹਾਂ।
ਕਹਿ ਮਰੂ ਮੈਂ ਮਾਰ ਤਲਵਾਰ,
ਜੇ ਖਾਲਸੇ ਨੇ ਮੇਰੀ ਬਾਹ ਨਾ ਫੜੀ ਤੇ ਮੈਂ ਆਪਣੇ ਕਲੇਜੇ ਚ ਤਲਵਾਰ ਮਾਰ ਕੇ ਇੱਥੇ ਖਾਲਸੇ ਪੰਥ ਦੇ ਦਰਬਾਰ ਚ ਮਰ ਜਾਵਾਂਗਾ, ਆਪਣੀ ਆਤਮ ਹੱਤਿਆ ਕਰ ਲਵਾਂਗਾ।
ਦੋਹੇਰਾ ਹਰੀ ਸਿੰਘ ਤਿਸ ਕੋ ਕਹਿਓ ਤੂੰ ਕੱਲ ਆਈ ਫੇਰ।
ਸਰਦਾਰ ਹਰੀ ਸਿੰਘ ਭੰਗੀ ਨੇ ਆਖਿਆ ਪੰਡਿਤ ਜੀ ਫਿਕਰ ਨਾ ਕਰੋ ਜੇ ਖਾਲਸੇ ਦੀ ਸ਼ਰਨ ਆਇਓ ਤੇ ਖਾਲਸਾ ਤੁਹਾਡੀ ਬਾਂਹ ਫੜੇਗਾ ਪਰ ਮੈਂ ਕੋਈ ਇਕੱਲਾ ਫੈਸਲਾ ਨਹੀਂ ਲੈ ਸਕਦਾ ਇਹ ਫੈਸਲਾ ਸਾਰਾ ਖਾਲਸਾ ਪੰਥ ਲੈ ਸਕਦਾ ਇਸ ਕਰਕੇ ਕੱਲ ਜਦੋਂ ਖਾਲਸੇ ਦਾ ਦੀਵਾਨ ਸਜੇਗਾ ਉਸ ਵਕਤ ਤੂੰ ਖਾਲਸੇ ਦੇ ਦੀਵਾਨ ਵਿਚ ਆਵੀ
ਲੱਗਿਆ ਦੀਵਾਨ ਜਬ ਖਾਲਸਾ ਪੜੀ ਰਹਿ ਰਾਸੇ ਕੀਰ
ਖਾਲਸੇ ਦਾ ਦੀਵਾਨ ਸਜੇਗਾ ਕੱਲ ਸ਼ਾਮ ਨੂੰ ਰਹਿ ਰਾਸ ਸਾਹਿਬ ਦਾ ਪਾਠ ਹੋਵੇਗਾ ਤੇ ਦੀਵਾਨ ਸਜਿਆ ਹੋਵੇਗਾ ਉਸ ਵਕਤ ਤੂੰ ਖਾਲਸੇ ਪੰਥ ਦੀ ਸ਼ਰਨ ਆਈ ਉਦੋਂ ਸਾਰੇ ਜਥੇਦਾਰ ਸਾਰੇ ਸਿੰਘ ਖਾਲਸੇ ਦੇ ਦੀਵਾਨ ਵਿਚ ਮੌਜੂਦ ਹੋਣਗੇ
ਜੋ ਪਏ ਦਿਨ ਅਗਲਾ ਫਿਰ ਖਾਲਸੋ ਆਇਓ ਕਰ ਇਸ਼ਨਾਨ ਦਰਸ਼ਨ ਦਰਸਾਇਓ
ਇਹ ਰਾਤ ਬੀਤ ਗਈ ਅਗਲਾ ਦਿਨ ਚੜਿਆ ਦੁਪਹਿਰ ਤੋਂ ਬਾਅਦ ਸਿੰਘ ਤਿਆਰ ਬਰ ਤਿਆਰ ਹੋਏ ਦੀਵਾਨ ਸਜਣ ਲੱਗਾ ਖਾਲਸੇ ਦਾ ਖਾਲਸੇ ਨੇ ਇਸ਼ਨਾਨ ਪਾਨ ਕੀਤੇ ਇਸ਼ਨਾਨ ਪਾਨ ਕਰਕੇ ਦੀਵਾਨ ਚ ਸਜਣ ਲੱਗੇ
ਟੇਕ ਮੱਥੋ ਸਿੰਘ ਬੈਠੋ ਆਣ
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਾਲਸੇ ਦਾ ਦੀਵਾਨ ਸਜਿਆ ਮੱਥਾ ਟੇਕ ਕੇ ਨਮਸਕਾਰ ਕਰਕੇ ਸਿੰਘ ਦੀਵਾਨ ਚ ਬੈਠਣ ਲੱਗੇ
ਸ਼ਬਦ ਚੌਂਕੀ ਸੁਣੀ ਲਾਏ ਦੀਵਾਨ
ਸੋਦਰ ਦੀ ਚੌਂਕੀ ਦਾ ਕੀਰਤਨ ਹੋ ਰਿਹਾ ਸੀ ਸਾਰੇ ਸਿੰਘ ਦੀਵਾਨ ਸਜਾ ਕੇ ਬੈਠੇ ਬੜੇ ਪਿਆਰ ਨਾਲ ਸਤਕਾਰ ਨਾਲ ਸਭ ਨੇ ਸ਼ਬਦ ਚੌਂਕੀ ਦਾ ਕੀਰਤਨ ਸੁਣਿਆ
ਪਰ ਰਹਿਰਾਸ ਫਿਰ ਅਰਦਾਸ
ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਗਿਆ ਖਾਲਸੇ ਦਾ ਨਿਤਨੇਮ ਹੋਇਆ ਅਰਦਾਸ ਤੋਂ ਬਾਅਦ ਆਰਤੀ ਆਰਤੀ ਦੇ ਜਾਪ ਹੋਏ ਅਰਦਾਸ ਕੀਤੀ ਗਈ
ਆਏ ਬਿਪਰ ਦੁਹਾਈ ਦੇ
ਬ੍ਰਾਹਮਣ ਭਾਈ ਹਰੀ ਸਿੰਘ ਭੰਗੀ ਦੇ ਦੱਸੇ ਮੁਤਾਬਕ ਆ ਪਹੁੰਚਿਆ ਇਹਨੇ ਆ ਕੇ ਸਰਬੱਤ ਖਾਲਸੇ ਪੰਥ ਅੱਗੇ ਹੱਥ ਜੋੜੇ ਤੇ ਅਰਦਾਸ ਕੀਤੀ
ਉਪਰਾਲਾ ਮੋਰਾ ਚੱਲ
ਲੱਗਾ ਖਾਲਸਾ ਜੀ ਮੇਰਾ ਉਪਰਾਲਾ ਕਰੋ ਖਾਲਸਾ ਜੀ ਮੇਰੀ ਬਾਂਹ ਫੜੋ
ਮਾਰੋ ਕਸੂਰ ਬਣੇ ਸਭ ਗੱਲ
ਖਾਲਸਾ ਜੀ ਚਲੋ ਚੱਲ ਕੇ ਕਸੂਰ ਮਾਰੋ ਕਸੂਰ ਤੇ ਹਮਲਾ ਕਰੋ ਇਹ ਗੱਲ ਬਣ ਗਈ ਹੈ ਸਬੱਬ ਬਣ ਗਿਆ ਹੈ
ਨਹੀਂ ਤੋ ਮਰੂੰਗੋ ਮੈਂ ਸਿਰ ਚੜ ਸਾਰੇ
ਜੇ ਤੁਸੀਂ ਕਸੂਰ ਨਾ ਮਾਰਿਆ ਤੇ ਮੈਂ ਮਰ ਜਾਗਾ ਤੁਹਾਡੇ ਸਿਰ ਚੜ ਕੇ ਮੈਂ ਇੱਥੇ ਆਪਣੀ ਆਤਮ ਹੱਤਿਆ ਕਰ ਲਵਾਂਗਾ
ਤੁਮਕੋ ਅਪਜਸ ਸਾਰੇ
ਤੁਹਾਡਾ ਅਪਜਸ ਹੋਵੇਗਾ ਕਿ ਖਾਲਸੇ ਦੀ ਸ਼ਰਨ ਆਇਆ ਇੱਕ ਬ੍ਰਾਹਮਣ ਮਰ ਗਿਆ ਪਰ ਖਾਲਸੇ ਜੋ ਦੀ ਬਾਂਹ ਨਹੀਂ ਫੜੀ ਫਿਰ ਤੁਹਾਡਾ ਅਪਜਸ ਹੋਵੇਗਾ ਏਦਾਂ ਲੋਕ ਗੱਲਾਂ ਕਰਨਗੇ
ਹਰੀ ਸਿੰਘ ਸਭ ਖਾਲਸੋ ਪੁੱਛਾ
ਬ੍ਰਾਹਮਣ ਨੇ ਏਦਾਂ ਅਰਦਾਸ ਕੀਤੀ ਜਥੇਦਾਰ ਹਰੀ ਸਿੰਘ ਜੀ ਭੰਗੀ ਭੰਗੀਆਂ ਦੇ ਮਿਸਲ ਦੇ ਜਥੇਦਾਰ ਉਹ ਬੋਲੇ ਉੱਠ ਕੇ ਖਾਲਸੇ ਪੰਥ ਅੱਗੇ ਹੱਥ ਜੋੜ ਕੇ ਸਭ ਖਾਲਸੇ ਨੂੰ ਪੁੱਛਦੇ ਨੇ
ਇਹੋ ਜਵਾਬ ਜੋ ਤੁਮ ਲੱਗਾ ਅੱਛਾ
ਹਰੀ ਸਿੰਘ ਜੀ ਕਹਿੰਦੇ ਖਾਲਸਾ ਜੀ ਜਵਾਬ ਦਿਓ ਹੁਣ ਤੁਸੀਂ ਜੋ ਤੁਹਾਨੂੰ ਚੰਗਾ ਲੱਗੇ ਜੋ ਤੁਹਾਡੇ ਮਨ ਨੂੰ ਭਾਵੇ ਉਹ ਜਵਾਬ ਦਿਓ
ਬਤ ਖਾਲਸਾ ਇਸ ਵਖਾਨਾ
ਖਾਲਸਾ ਜੀ ਕੀ ਕਰਨਾ ਹੈ ਇਸ ਪੰਡਿਤ ਦੀ ਬੇਨਤੀ ਕਿਵੇਂ ਪ੍ਰਵਾਨ ਕਰਨੀ ਹੈ ਉਸ ਵਕਤ ਖਾਲਸੇ ਨੇ ਅੱਗੋ ਜਵਾਬ ਦਿੱਤਾ ਆਖਿਆ ਜਥੇਦਾਰ ਹਰੀ ਸਿੰਘ ਜੀ ਤੁਸੀਂ ਸਿਆਣੇ ਹੋ
ਤੂੰ ਸਭਿਆਂ ਮੈਂ ਆਏ ਸਿਆਣਾ
ਸਾਰਿਆਂ ਵਿਚੋਂ ਸਿਆਣਾ ਸੂਰਮਾ ਯੋਧਾ ਹੈ ਪੰਥ ਦੇ ਆਗੂਆਂ ਦੇ ਵਿਚੋਂ ਤੇਰਾ ਨਾਮ ਹੈ
ਆਪਣਾ ਉਨਕਾ ਲਖ ਲਿਓ ਤਾਣ
ਵੇਖ ਲਓ ਕਿ ਆਪਣਾ ਤਾਣ ਕਿੰਨਾ ਤੇ ਉਨ੍ਹਾਂ ਕਸੂਰ ਦੀ ਫੌਜ ਦਾ ਤਾਣ ਕਿੰਨਾ ਉਨ੍ਹਾਂ ਵਿਚ ਕਿੰਨੀ ਕੁ ਤਾਕਤ ਹੈ ਤੇ ਇੱਥੇ ਆਪਣੇ ਵਿਚ ਕਿੰਨੀ ਕੁ ਤਾਕਤ ਇੱਕ ਦੂਜੇ ਦਾ ਕੰਪੈਰੀਜ਼ਨ ਕਰ ਲਓ ਸਾਹਮਣੇ ਵੇਖ ਲਓ ਕਿ ਆਪਾਂ ਜਿਨ੍ਹਾਂ ਨਾਲ ਲੜਨ ਵਾਸਤੇ ਜਾਣਾ ਕਸੂਰ ਫਤਿਹ ਕਰਨ ਲਈ ਉਨ੍ਹਾਂ ਕੋਲ ਕਿੰਨੀ ਕੁ ਤਾਕਤ ਹੈ ਤੇ ਆਪਣੇ ਕੋਲ ਕਿੰਨੀ ਕੁ ਤਾਕਤ ਹੈ
ਤਾਂ ਫਿਰ ਬਿਪ ਨੇ ਕਹੀ ਵਖਾਣ
ਉਸ ਵੇਲੇ ਪੰਡਿਤ ਨੇ ਫਿਰ ਕੋਲੋਂ ਬੇਨਤੀ ਕੀਤੀ ਆਖਿਆ ਖਾਲਸੇ ਅੱਗੇ ਕਿਸੇ ਦਾ ਤਾਣ ਨਹੀਂ ਚੱਲਦਾ ਖਾਲਸਾ ਸਰਬੱਤ ਖਾਲਸਾ ਆਪ ਬਲੀ ਬਲਵਾਨ ਹੈ
ਦੋਹੇਰਾ ਤੋ ਫਿਰ ਪ੍ਰਾਤ ਹਰੀ ਸਿੰਘ ਸਦ ਪੁੱਛੇ ਸਿਆਣੇ ਲੋਏ
ਜਥੇਦਾਰ ਹਰੀ ਸਿੰਘ ਜੀ ਨੇ ਰਾਤ ਬੀਤੀ ਤੇ ਅਗਲੇ ਦਿਨ ਸੁਬਾ ਸਵੇਰੇ ਹੀ ਜਿਹੜੇ ਚੰਗੇ ਚੰਗੇ ਸਿਆਣੇ ਦੂਰ ਅੰਦੇਸੀ ਜਿਹੜੇ ਕਸੂਰ ਦੇ ਇਲਾਕੇ ਦੇ ਭੇਤੀ ਵੀ ਸੀ ਕਸੂਰ ਜਿਨ੍ਹਾਂ ਨੇ ਵੇਖਿਆ ਹੋਇਆ ਸੀ ਉਨ੍ਹਾਂ ਨੂੰ ਸਰਦਾਰ ਹਰੀ ਸਿੰਘ ਭੰਗੀ ਨੇ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਤੁਸੀਂ ਦੱਸੋ
ਹਮਰੇ ਉਨਕੋ ਜ਼ੋਰ ਕੋ ਕਹੋ ਪਰਤ ਲਿਓ ਜੋਏ
ਸਿਆਣੇ ਸਿਆਣੇ ਦੂਰ ਅੰਦੇਸੀ ਸਿਆਣਿਆਂ ਨੂੰ ਸੱਦ ਕੇ ਹਰੀ ਸਿੰਘ ਜੀ ਪੁੱਛਦੇ ਕਿ ਤੁਸੀਂ ਕਸੂਰ ਦੇ ਭੇਤੀ ਹੋ ਕਸੂਰ ਤੁਸੀਂ ਕਈ ਵਾਰ ਗਏ ਹੋ ਵੇਖਿਆ ਇਹ ਦੱਸੋ ਕਿ ਸਾਡਾ ਤੇ ਉਹਨਾਂ ਦਾ ਤਾਣ ਕਿੰਨਾ ਕੁ ਫਰਕ ਹੈ, ਉਹਨਾਂ ਚ ਕਿੰਨਾ ਕੁ ਤਾਣ ਹੈ, ਸਾਡੇ ਚ ਕਿੰਨਾ ਕੁ ਤਾਣ ਹੈ, ਅਸੀਂ ਉਹਨਾਂ ਦਾ ਕਿਵੇਂ ਮੁਕਾਬਲਾ ਕਰ ਸਕਦੇ ਹਾਂ, ਇਹ ਸਾਰੀ ਗੱਲ ਮੈਨੂੰ ਪਰਤਾ ਕੇ ਦੱਸੋ।
ਸਭ ਸਿਆਨਨ ਨੈ ਕਰਿਓ ਉਚਾਰ, ਓਏ ਆਟਾ ਹਮ ਲੂਣ ਵਿਚਾਰ।
ਉਹ ਸਿਆਣੇ ਸਿਆਣੇ ਸਿੰਘ ਬੈਠੇ ਜਿਹੜੇ ਕਸੂਰ ਦੇ ਇਲਾਕੇ ਦੇ ਰਹਿਣ ਵਾਲੇ ਸੀ, ਉਹਨਾਂ ਆਖਿਆ ਹਰੀ ਸਿੰਘ ਜੀ ਨੂੰ, ਸਰਦਾਰ ਹਰੀ ਸਿੰਘ ਜੀ, ਏਦਾਂ ਕਹਿ ਲਈਏ ਕਿ ਉਹ ਆਟਾ ਨੇ ਤੁੜਕ ਤੇ ਆਪਾਂ ਹਾਂ ਲੂਣ। ਆਟੇ ਵਿੱਚ ਲੂਣ ਕਿੰਨਾ ਕੁ ਹੁੰਦਾ ਨਜ਼ਰ ਨਹੀਂ ਆਉਂਦਾ, ਉਹ ਆਟਾ ਹੈ, ਭਾਵ ਤੁੜਕ ਬਹੁਤ ਜ਼ਿਆਦਾ ਨੇ, ਅਸੀਂ ਬਿਲਕੁਲ ਥੋੜੇ ਹਾਂ, ਗਿਣਤੀ ਵਿੱਚ ਲੂਣ ਦੇ ਸਮਾਨ ਹਾਂ।
ਚੁੰਮ ਪੈ ਕੁਲ ਸਿੰਘ 5000।
ਜਥੇਦਾਰ ਹਰੀ ਸਿੰਘ ਜੀ, ਜਿਹੜੀ ਤੁਹਾਡੀ ਮਿਸਲ ਹੈ ਭੰਗੀਆਂ ਦੀ ਮਿਸਲ, ਇਹਦੇ ਵਿੱਚ ਕੇਵਲ ਤੁਹਾਡੇ ਕੋਲ 5000 ਸਿੰਘ ਹਨ।
ਉੜ ਗਇਓ ਹੈ ਨਿਜ ਘਰ ਬਾਹਰ,
ਬਾਕੀ ਦੇ ਜਿਹੜੇ ਸਿੰਘ ਨੇ ਉਹ ਆਪੋ ਆਪਣਿਆਂ ਘਰਾਂ ਚ ਗਏ, ਕਿਉਂਕਿ ਵੇਲ ਦਾ ਸਮਾਂ ਤੇ ਸਿੰਘ ਆਪਣੇ ਘਰਾਂ ਵਿਚ ਪਰਿਵਾਰਾਂ ਵਿਚ ਨਗਰਾਂ ਵਿਚ ਗਏ ਹੋਏ ਨੇ।
ਹੋਰ ਮਿਸਲ ਜੋ ਹੈ ਹੀਆਂ ਚਾਰ,
ਬਾਕੀ ਜਿਹੜੀਆਂ ਹੋਰ ਚਾਰ ਮਿਸਲਾਂ ਨੇ ਇੱਥੇ ਰਾਮਗੜੀਆਂ ਦੀ, ਕਨਈਆਂ ਦੀ, ਸ਼ੁਕਰ ਚੱਕੀਆਂ ਦੀ, ਨਕਈਆਂ ਦੀ, ਉਹ ਜਿਹੜੀਆਂ ਚਾਰ ਮਿਸਲਾਂ ਹੋਰ ਹਨ,
ਸਭਨ ਸੰਘ 8000
ਦੇ ਨਾਲ ਤਕਰੀਬਨ 8-10 ਹਜ਼ਾਰ ਫੌਜ ਹੋਵੇਗੀ, ਇਹਦੇ ਤੋਂ ਵੱਧ ਫੌਜ ਉਹਨਾਂ ਨਾਲ ਵੀ ਨਹੀਂ ਹੈ।
ਕਸੂਰ ਮਾਏ ਤੁਰਕਨ 12 ਲੱਖ,
ਹੁਣ ਤੁਹਾਡੇ ਕੋਲ ਤਕਰੀਬਨ ਇੰਨੀ ਕੁ ਫੌਜ ਹੈ, 5000 ਤੁਹਾਡੇ ਕੋਲ ਆ, ਬਾਕੀ ਜਿਹੜੀ ਚਾਰ ਮਿਸਲਾਂ ਨੇ 8-10 ਹਜ਼ਾਰ ਫੌਜ ਉਹਨਾਂ ਦੀ ਹੋਵੇਗੀ, ਯਾਨੀ ਕਿ ਕੁੱਲ ਮਿਲਾ ਕੇ 13-14 ਹਜ਼ਾਰ ਫੌਜ ਹੈ ਤੁਹਾਡੇ ਕੋਲ। ਉਧਰ ਕਸੂਰ ਦੇ ਵਿਚ ਤਕਰੀਬਨ 12 ਲੱਖ ਫੌਜ ਹੈ ਹਰੀ ਸਿੰਘ ਜੀ, ਉਹ 12 ਲੱਖ ਦੀ ਗਿਣਤੀ ਹੈ ਉਹਨਾਂ ਦੀ, ਤੁਸੀਂ ਕੇਵਲ 12-13 ਹਜ਼ਾਰ ਹੋ, ਉਹਨਾਂ ਦੀ ਗਿਣਤੀ 12 ਲੱਖ ਹੈ, 12 ਲੱਖ ਫੌਜਾਂ ਨੇ ਕਸੂਰ ਦੇ ਅੰਦਰ।
ਗੜੀ 12 ਬਸ ਵੱਖ ਵੱਖ,
ਸਾਰੇ ਕਸੂਰ ਦੇ ਵਿਚ 12 ਕਿਲੇ ਬਣੇ ਹੋਏ ਨੇ, 12 ਗੜੀਆਂ ਨੇ, 12 ਕਿਲੇ ਨੇ ਵੱਖੋ ਵੱਖਰੇ ਬਣੇ ਹੋਏ।
ਕੋਟ ਖਾਈ ਤਿੰਨ ਖੂਬ ਬਣਾਏ,
ਕਿਲੇ ਬੜੇ ਮਜ਼ਬੂਤ ਨੇ, ਉਹ ਗੜੀਆਂ ਬੜੀਆਂ ਮਜ਼ਬੂਤ ਨੇ, ਉਹਨਾਂ ਦੇ ਆਲੇ ਦੁਆਲੇ ਬੜੇ ਵੱਡੇ ਕੋਟ ਸਾਰੇ ਹੋਏ ਨੇ, ਖਾਈਆਂ ਬੜੀਆਂ ਡੂੰਘੀਆਂ ਹਨ।
ਦੋ ਪੰਜ ਮੂਰਨ ਪੰਥ ਚੜਾਏ,
ਉਹਨਾਂ ਕਿਲਿਆਂ ਦੀਆਂ ਕੰਧਾਂ ਤੇ ਉਹਨਾਂ ਨੇ ਤੋਪਾਂ ਚੜਾਈਆਂ ਹੋਈਆਂ, ਜੰਬੂਰ ਚੜਾਏ ਹੋਏ ਨੇ ਲੜਨ ਵਾਸਤੇ।
ਪਾਤਸ਼ਾਹੋਂ ਆਕੀ ਰਹਿ,
ਕਸੂਰ ਦੇ ਇੰਨੀ ਫੌਜ ਆ, ਉਹ ਤਾਂ ਬਾਦਸ਼ਾਹਾਂ ਤੋਂ ਵੀ ਆਕੀ ਰਹਿੰਦੇ ਨੇ, ਉਹ ਤਾਂ ਹਿੰਦੁਸਤਾਨ ਦੇ ਬਾਦਸ਼ਾਹ ਦੀ ਵੀ ਕੋਈ ਪਰਵਾਹ ਨਹੀਂ ਕਰਦੇ।
ਕਰੋੜਪਤੀ ਵਜ਼ੀਰ ਦੋਏ ਐ,
ਕਰੋੜਾਪਤੀ ਦੋ ਵਜ਼ੀਰ ਨੇ ਆਪਣੇ ਹਿੰਦੁਸਤਾਨ ਦੇ,
ਨੱਠ ਲਾਹੌਰ ਵੈ ਹੁਆ ਵੜੇ,
ਲਾਹੌਰ ਤੋਂ ਨੱਠ ਕੇ ਕਸੂਰ ਜਾ ਵੜੇ ਨੇ, ਉਹ ਵੀ ਕਸੂਰ ਜਾ ਕੇ ਪਨਾਹ ਲੈ ਰਹੇ ਨੇ।
ਆਏ ਮਰਾਠੇ ਤੋਂ ਰਹੀ ਤਕੜੇ,
ਹਾਲਾਂਕਿ ਕਸੂਰ ਤੇ ਹਮਲਾ ਮਰਾਠਿਆਂ ਨੇ ਵੀ ਕੀਤਾ, ਮਰਾਠੇ ਵੀ ਹਮਲਾ ਕਰਕੇ ਆਏ ਨੇ ਕਸੂਰ ਤੇ, ਪਰ ਕਸੂਰ ਮਰਹੱਟੇ ਜਿੱਤ ਨਹੀਂ ਸਕੇ, ਮਰਹੱਟਿਆਂ ਨੂੰ ਮੂੰਹ ਦੀ ਖਾ ਕੇ ਕਸੂਰ ਤੋਂ ਵਾਪਸ ਮੁੜਨਾ ਪਿਆ।
ਅਹਿਮਦ ਸ਼ਾਹਨ ਕੀਓ ਖਵਾਰ,
ਅਬਦਾਲੀ ਕਿੱਡਾ ਵੱਡਾ ਤਾਕਤਵਰ ਹੈ, ਉਹਨੇ ਵੀ ਹਮਲਾ ਕੀਤਾ ਕਸੂਰ ਤੇ, ਪਰ ਅਬਦਾਲੀ ਵੀ ਕਸੂਰ ਨਹੀਂ ਜਿੱਤ ਸਕਿਆ, ਕਸੂਰ ਤੇ ਅਬਦਾਲੀ ਵੀ ਫਤਿਹ ਨਹੀਂ ਕਰ ਸਕਿਆ।
ਹਮ ਤੇ ਕਬ ਹੋਇਆ ਸੋ ਮਾਰ,
ਹਰੀ ਸਿੰਘ ਜੀ, ਜਿਹਨੂੰ ਮਰਹੱਟੇ ਨਹੀਂ ਜਿੱਤ ਸਕੇ, ਜਿਹਨੂੰ ਅਬਦਾਲੀ ਨਹੀਂ ਜਿੱਤ ਸਕਿਆ, ਆਪਾਂ ਉਹ ਕਸੂਰ ਤੇ ਕਿਵੇਂ ਫਤਿਹ ਪ੍ਰਾਪਤ ਕਰਾਂਗੇ, ਆਪਾਂ ਉਸ ਕਸੂਰ ਨੂੰ ਕਿਵੇਂ ਜਿੱਤਾਂਗੇ, ਇਸ ਕਰਕੇ ਸਾਡੇ ਤੋਂ ਉਹ ਕਸੂਰ ਕਿਵੇਂ ਮਾਰਿਆ ਜਾਏਗਾ।
ਦੋਹੇਰਾ ਹਰੀ ਸਿੰਘ ਉੱਚੇ ਕਈ ਯਹ ਅਬ ਹੋਗ ਜ਼ਰੂਰ,
ਸਿਆਣੇ ਸਿੰਘਾਂ ਨੇ ਇਹ ਗੱਲ ਕਹੀ ਨਾ ਕਿ ਉਹ ਤਾਂ ਮਰਾਠਿਆਂ ਤੋਂ ਨਹੀਂ ਮਾਰਿਆ ਗਿਆ ਕਸੂਰ, ਅਬਦਾਲੀ ਕੋਲੋਂ ਨਹੀਂ ਮਾਰ ਹੋਇਆ, ਪਠਾਣਾ ਕੋਲੋਂ ਨਹੀਂ ਮਾਰ ਹੋਇਆ। ਸਰਦਾਰ ਹਰੀ ਸਿੰਘ ਜੀ ਰੋਸ ਵਿਚ ਆ ਗਏ, ਮਛਹਿਰਿਆਂ ਤੇ ਹੱਥ ਫੇਰਿਆ, ਡੋਲੇ ਫਰਕੇ ਤੇ ਕਹਿੰਦੇ ਖਾਲਸਾ ਜੀ, ਜਿਹੜਾ ਕੰਮ ਪਹਿਲਾਂ ਕਿਸੇ ਕੋਲੋਂ ਨਹੀਂ ਹੋ ਸਕਿਆ, ਹੁਣ ਉਹ ਖਾਲਸੇ ਕੋਲੋਂ ਹੋਵੇਗਾ, ਉਹ ਕੰਮ ਹੁਣ ਖਾਲਸਾ ਕਰੇਗਾ, ਹੁਣ ਆਹ ਕੰਮ ਤਾਂ ਜ਼ਰੂਰ ਕਰਨਾ ਹੈ।
ਹਰੀ ਸਿੰਘ ਤੋਂ ਮਰ ਲਓਗੇ ਜੋ ਨੈ ਮਰਗ ਕਸੂਰ,
ਹਰੀ ਸਿੰਘ ਮਰ ਜਾਏਗਾ ਉੱਥੇ, ਜੇ ਕਸੂਰ ਨਾ ਮਾਰਿਆ ਗਿਆ ਤਾਂ ਹਰੀ ਸਿੰਘ ਮਰ ਜਾਏਗਾ, ਪਰ ਕਸੂਰ ਜਿੱਤੇ ਬਿਨਾਂ ਹਰੀ ਸਿੰਘ ਜਿਉਂਦਾ ਵਾਪਸ ਨਹੀਂ ਆਏਗਾ।
ਬੋਲੇ ਸੋਨਿਆ। جو پئے تب سب خالصے یوں کہہ دیا.
اس وقت سارے خالصے نے سردار ہری سنگھ پنگی دے اس ہاں دے وچ اس بچن چ سب نے حامی پری. سردار ہری سنگھ دی اس دلیری وچ سب نے حامی پری.
تمرا سنگ کرے ہم جیا.
سردار ہری سنگھ جی جے تہاڈی اچھا ہے تے پھر اسی سب تہاڈے نال ہاں, ساڈا دل بھی پھر تہاڈے نال ہے.
ایک من لے تو ہمری بات, دل بڑے کو کر لیو ساتھ.
تو کچھ سنگھ بولے کہن لگے ہری سنگھ جی ایک گل تو ساڈی اے ضرور من لے کہ جڑا بڑا دل ہے وہ آپ بلا لیے بڑھا دل تے ترنا دل اس ویلے وہ بیاس پار کر کے جلندر دے علاقے چ گئے ہوئے نے, انہاں نوں سد لیے انہاں نوں بھی اپنے نال بلا لیے تے کٹھے چل کے حملہ کریے.
ہری سنگھ نے او پھر کہیو.
ہری سنگھ نے پھر اگوں جواب دیتا کہن لگے
کب دل آیو بڑ کب یو پیو.
خالصا جی کدوں آپ وڈے دل نوں سنیا بھیجیا, کدوں وڈا دل ایتھے آیا, کدوں آپ قصور تے حملہ کیتا, ادا دا بڑا ٹائم لگ جائے گا. یہ تو پھر انہوں تک کنسوہ پہنچ جانیا جسوسا نے قصور جا کے خبر دے دینی ہے کہ سنگھ تیاری کر رہے ہیں حملے دی, پھر اوکھا ہو جانا. یہ تو ہے ابھی اچن چیت چل کے حملہ کر دیے, کسوریاں پتہ ہی نہ ہوئے کہ خالصا کہڑے ٹائم آ گجیا ہے.
بولیو چرت سنگھ ہتھ رکھ شمشیر, مارو قصور نہ لاو دیر.
پھر آر چرت سنگھ شکر چکیا شمشیر دے میان دے بٹھے تے ہاتھ پا کے کہندا بولیا, کہندا خالصا جی چلو دیری نہ لاؤ, ہڑے چل کے قصور مار لو. جڑ چڑھت سنگھ شکر چکیا دلیری نال مٹھے تے تے ہاتھ پا کے تیگ تے کہندا چھیتی نال چلو چل کے قصور مار لو دیری نہ لاؤ.
سات گر بہانہ جے ہوگ بنایا.
سات گرا نے بہانہ بنایا ساڈے واسطے کلگی تر پادشاہ نے.
ہم پہ بامن جے ہوگ پچایا.
بامن دا بہانہ بنیا, گرو صاحب نے آپ اینو ساڈے کول بھیجیا. یہ تو ستگرہ نے سانو وڈیائی دینی ہے قصور مارن دی. چلو خالصا جی چل کے فتح کر لو قصور نو.
لیو دربارے شری گرو گرنتھ صاحب آباد, دیوگ بچن ہون کارج اکاج.
چڑھت سنگھ شکر چکیے نے ایک ہور نال گل کہی, آخیا خالصا جی جے من چ کوئی دچتی ہے نا, من وچ کسے پرکار دی کوئی دکھدہ ہے, تا پھر ادا کریے آپاں دھن گرو گرنتھ صاحب جی مہاراج جی دا حکم نامہ لے لیے. جدو خالصے نو دکھدہ پی جائے دویش پی جائے پھر گرو تے فیصلہ چھڈ دیو, پھر گرو صاحب دا حکم نامہ لو کہ ستگرو جی کی کہندے نے. آواز آواز دا مطلب گرو صاحب دی آواز لو, ستگرو جی کی کہندے نے. خالصا جی پھر گرو گرنتھ صاحب جی دا بچن لے لو, حکم نامہ لے لو. جے اے کام ہونا ہویا تا بھی ستگرو جی دس دین گے, نہ ہونا ہویا تا بھی ستگرو جی دے حکم نامے تو فیصلہ ہو جائے گا.
سرب کنہیاں کے دل آئے.
کنہیاں دی مثل والے سنگھ سان انہاں دے دل نوں اے گل پسند آئی کہ گرو صاحب تے فیصلہ چھڈو.
رام گڑیاں کے بھی من آئے.
رام گڑیاں دے من نوں بھی چنگی لگی کہ گرو گرنتھ صاحب دا حکم نامہ لیا جاوے.
نکئیاں نے بھی اچھی مانی.
نکئیاں نے بھی یہی گل کہی. نکئیاں دی مثل والے سنگھاں نے بھی یہی گل کہی.
کرن ہاریوں کرنی ٹھنی,
کرن ہار نے ایداں دی کرنی ودھی بنا دتی.
دوہرا سب کہے خالصے رل تریو لین شری گرو گرنتھ صاحب آواز.
خالصے دے سنگھ جننے سن اکٹے اکٹھے ہو کے سری اکال تخت صاحب نو چل پئے. سری اکال تخت صاحب تو آ کے حکم نامہ لین لئی گرو گرنتھ صاحب جی مہاراج جی دا سارے سنگھ آ گئے.
جو ہونو سو کہیں گے, فتح افتح جو کاج.
خالصے نے ارداس کیتی, ہے گرو گریب نواز دھن گرو گرنتھ صاحب جی مہاراج, آپ جی کرپا کر کے سانو بخشش کرو, راہ پاؤ کہ خالصا قصور نو جتے گا جا نہ جتے گا, آپ دی کرپا کر کے حکم نامہ بخشو. ਇਹਦਾ ਅਰਦਾਸ ਕੀਤੀ ਖਾਲਸੇ ਨੇ
ਸਭ ਸਭ ਖਾਲਸੋ ਗਏ ਦਰਬਾਰ
ਸਾਰਾ ਖਾਲਸਾ ਦਰਬਾਰ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸੱਜ ਕੇ ਬੈਠ ਗਿਆ
ਹੱਥ ਜੋੜ ਸਭ ਇਕ ਮਨ ਧਾਰ
ਹੱਥ ਜੋੜੇ ਤੇ ਇਕ ਮਨ ਇਕ ਚਿਤ ਹੋ ਕੇ ਸਾਰੇ ਬੈਠ ਗਏ
ਤੀਜਾ ਵਾਕ ਜੋ ਕਰਨ ਹੋਵੇ
ਇਕੋ ਬੇਨਤੀ ਸਤਿਗੁਰੂ ਉਹ ਵਾਕ ਦਿਓ ਜੋ ਅਸੀਂ ਕਰਨਾ ਹੈ ਉਹ ਹੁਕਮਨਾਮਾ ਬਖਸ਼ੋ ਜੋ ਅਸੀਂ ਕਰਨਾ ਹੈ
ਤੂੰ ਸਤਿਗੁਰ ਹਮ ਹੈ ਸਿੱਖ ਤੂੰ
ਤੁਸੀਂ ਸਾਡੇ ਗੁਰਦੇਵ ਹੋ ਅਸੀਂ ਤੁਹਾਡੇ ਸਿੱਖ ਹਾਂ ਸੇਵਕ ਹਾਂ ਸਾਨੂੰ ਸਿੱਖਾਂ ਨੂੰ ਗੁਰੂ ਦਾ ਮਾਣ ਹੈ ਗੁਰੂ ਸਾਡੇ ਕੋਲ ਕੋਈ ਤੋਪਾਂ ਥੋੜੀ ਨੇ ਸਾਡੇ ਕੋਲ ਕੋਈ ਕਿਲੇ ਥੋੜੀ ਨੇ ਸਾਡੇ ਕੋਲ ਕੋਈ ਬਹੁਤੀਆਂ ਫੌਜਾਂ ਥੋੜੀ ਨੇ ਮਹਾਰਾਜ ਸਾਡੇ ਕੋਲ ਤੁਸੀਂ ਜੇ ਔਰ ਸਾਨੂੰ ਸਿਰਫ ਤੁਹਾਡਾ ਤਾਣ ਹੈ ਅਸੀਂ ਲੜਦੇ ਹਾਂ ਸਿਰਫ ਸਤਿਗੁਰੂ ਜੀ ਤੁਹਾਡੇ ਤਾਣ ਨਾਲ ਤੁਸੀਂ ਕਿਰਪਾ ਕਰਕੇ ਦੱਸੋ ਅਸੀਂ ਕਸੂਰ ਤੇ ਹਮਲਾ ਕਰੀਏ ਜਾਂ ਨਾ ਕਰੀਏ
ਕਸੂਰ ਮਾਰਨ ਕੀ ਦੀਜੈ ਆਵਾਜ਼
ਕਸੂਰ ਮਾਰਨ ਵਾਸਤੇ ਆਪ ਜੀ ਆਵਾਜ਼ ਪ੍ਰਦਾਨ ਕਰੋ ਹੁਕਮਨਾਮਾ ਬਖਸ਼ੋ
ਜੋ ਕਰਨੋ ਸਿੱਖਣ ਕਾਜ
ਸਿੱਖਾਂ ਦੇ ਕਰਨ ਯੋਗ ਹੈ ਉਹ ਆਪ ਜੀ ਆਗਿਆ ਬਖਸ਼ੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਹੱਥ ਜੋੜ ਸਭ ਸੰਗਤ ਖੜੇ
ਸੰਗਤ ਸਾਰੇ ਪਿਆਰ ਨਾਲ ਬੈਠ ਗਏ ਕੁਝ ਸਿੱਖ ਸਭ ਹੱਥ ਜੋੜ ਕੇ ਜਿਨ੍ਹਾਂ ਨੂੰ ਥਾਂ ਨਾ ਮਿਲੀ ਉਹ ਹੱਥ ਜੋੜ ਕੇ ਖਲੋ ਗਏ
ਇੱਕ ਮੱਥੇ ਕਿਛ ਭੋਏ ਪਰ ਪੜੇ
ਕਈ ਸਿੰਘ ਮੱਥਾ ਟੇਕ ਕੇ ਜ਼ਮੀਨ ਤੇ ਜਿਵੇਂ ਡੰਡਾ ਡਿੱਗਦਾ ਨਾ ਏਦਾਂ ਮਹਾਰਾਜ ਜੀ ਅੱਗੇ ਡਿੱਗ ਗਏ ਡੰਡੇ ਵੱਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਡਿੱਗ ਕੇ ਨਮਸਕਾਰ ਕਰਦੇ ਨੇ
ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੀ ਹੈ ਦੇ ਸਿੱਖ ਸੰਗਤ ਕੋ ਸੱਚ ਬਾਕ ਦੇ
ਸਿੰਘ ਕਹਿੰਦੇ ਮਹਾਰਾਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਸਤਿਗੁਰਾਂ ਦੀ ਪ੍ਰਗਟ ਦੇ ਹੋ ਤੁਸੀਂ ਗੁਰਦੇਵ ਦੀ ਪ੍ਰਗਟ ਦੇ ਹੋ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਸਤਿਗੁਰਾਂ ਦੀ ਪ੍ਰਗਟ ਦੇ ਹੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪ ਸਰਬੱਤ ਸਿੱਖ ਸੰਗਤਾਂ ਨੂੰ ਹੁਕਮ ਬਖਸ਼ੋ ਖਾਲਸੇ ਨੂੰ ਹੁਕਮ ਬਖਸ਼ੋ
ਚੱਕ ਪੱਤਰੇ ਤਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਖਾ
ਖਾਲਸਾ ਜੀ ਇੱਕ ਸਿੰਘ ਤਾਬਿਆਂ ਬੈਠਾ ਤਾਬਿਆਂ ਬਹਿ ਕੇ ਉਹ ਸਿੰਘ ਨੇ ਮੰਗਲਾ ਚਰਨ ਪੜਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਝੱਟੀਐ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਸਾਹ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਆਵੇ ਸਾਹੋ ਇਹ ਮੰਗਲ ਕਰਦਿਆਂ ਸਿੱਖ ਨੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੰਗ ਨੇ ਉਹ ਚੁੱਕ ਕੇ ਖੱਬੇ ਪਾਸੇ ਸੱਜੇ ਪਾਸੇ ਕੀਤੇ ਹਨ
ਬਸੰਤ ਵਾਰ ਕੋ ਆਇਓ ਲੇਖਾ
ਖਾਲਸਾ ਜੀ ਮੁੱਖ ਵਾਕ ਪ੍ਰਾਪਤ ਹੋਇਆ ਬਸੰਤ ਕੀ ਵਾਰ ਚੋਂ ਬਸੰਤ ਕੀ ਵਾਰ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਬਸੰਤ ਕੀ ਵਾਰ ਜੋ ਸੁੱਕਿਆਂ ਨੂੰ ਹਰੇ ਭਰੇ ਕਰ ਦਿੰਦੀ ਹੈ ਖੁਸ਼ੀ ਤੇ ਖੇੜੇ ਦੀ ਪ੍ਰਤੀਕ ਹੈ ਉਹ ਪਾਵਨ ਪਵਿੱਤਰ ਬਸੰਤ ਦੀ ਵਾਰ ਚ ਮੁੱਖ ਵਾਕ ਹੁਕਮਨਾਮਾ ਪੌੜੀ ਪੜੀ ਗਈ
ਪੌੜੇ ਪੰਜੇ ਬੱਦੇ ਮਹਾਬਲੇ ਕਰ ਸੱਚਾ ਧੁਆ
ਹੁਕਮਨਾਮਾ ਆਇਆ ਪੰਜੇ ਬੱਦੇ ਮਹਾਬਲੀ ਕਰ ਸੱਚਾ ਧੋਆ ਆਹ ਹੁਕਮਨਾਮਾ ਵੀ ਇਹੋ ਜਿਹਾ ਚੜ੍ਹਦੀ ਕਲਾ ਦਾ ਹੁਕਮਨਾਮਾ ਯਾਨੀ ਕਿ ਆਗਿਆ ਮਿਲ ਗਈ ਕਿ ਖਾਲਸਾ ਜੀ ਜਾਓ ਕਸੂਰ ਤਾਂ ਜਿੱਤਿਆ ਹੀ ਪਿਆ ਤੁਸੀਂ ਜਾ ਕੇ ਸਿਰਫ ਨਿਸ਼ਾਨ ਹੀ ਚਲਾਣੇ ਨੇ ਹੁਕਮਨਾਮੇ ਦੇ ਅਰਥ ਕੀ ਨੇ ਕਿ ਸੱਚੇ ਸਤਿਗੁਰਾਂ ਦਾ ਢੋਆ ਆਸਰਾ ਲੈ ਕੇ ਮੈਂ ਜਿਹੜੇ ਪੰਜ ਮਹਾਬਲੀ ਵਿਕਾਰ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਬੰਨ ਕੇ ਆਪਣੇ ਕਾਬੂ ਕਰ ਲਿਆ ਇਹ ਪੰਗਤੀ ਦਾ ਇਹ ਅਰਥ ਹੈ ਕਿ ਜਿਹੜੇ ਪੰਜ ਮਹਾਬਲੀ ਯੋਧੇ ਸਨ ਵਿਕਾਰ ਮੈਂ ਸੱਚੇ ਸਤਿਗੁਰਾਂ ਦਾ ਢੋਆ ਆਸਰਾ ਲੈ ਕੇ ਮਹਾਰਾਜ ਜੀ ਕਹਿੰਦੇ ਮੈਂ ਹੱਲਾ ਕੀਤਾ ਔਰ ਹੱਲਾ ਕਰਕੇ ਨਾ ਵਿਕਾਰਾਂ ਨੂੰ ਜਿੱਤ ਲਿਆ
ਆਪਣੇ ਚਰਨ ਜੋ ਪਾਇਨ फिर दयो खलुआ।
सतगुरु जी ने कृपा करके अपने चरण जपाए हन। दयो का मतलब हुंदा प्रेरक, दयो का मतलब हुंदा नियंता। सतगुरु जी ने प्रेरक बन के मेरे हिरदे नूं प्रेरिया और अपने चरणा नूं जपाया।
रोग सोग सब मिट गए नित ना निरवा।
ने रोग सोग सब मिट गए, मेरी ये काया नित नवी निरोई हो गई।
दिन रैन नाम ते आए ना फिर पाए नमोआ।
दिन रात नाम ते आउंदा है, जपदा सतनाम श्री वाहिगुरु। खालसा जी मुड़ के नहीं मरदा, भाव वो जन्म मरण दे चक्करा च नहीं पैंदा, वो आवागमन दे चक्करा विच नहीं परमदा।
जिसते उपजिया नानका सोई फिरुआ।
धन गुरु नानक साहब सच्चे पातशाह जी महाराज जी कहंदे, जिस साहब अकाल पुरख वाहिगुरु परमेश्वर तो ए उपजिया है ओही कुछ होण वाला है।
दोहेरा श्री गुरु ग्रंथ साहिब बचन सुन खुश पए लई तसूर जन मार।
धन गुरु ग्रंथ साहिब सच्चे पातशाह जी महाराज गरीब नवाज पातशाह दा ए हुक्मनामा आया, सिंह इन्ने खुश होए चढ़दियां कलां दे जकारे गजाउंदे। सिंह कहंदे मानो अज तां कसूर जित लिया। जो सतगुरां दा मुख वाक आ गया, क्योंकि चढ़दी कला दा मुख वाक कि जितण वाला हुक्मनामा आया। सिंघां नूं इन्ना भरोसा बज्जा, कहंदे मानो कसूर जित लिया। खालसा जी हुण तां बस जाणा ही है आपां, उत्थे कसूर तां जित्तिया होया है।
करै नगारे जैत के गुरु फतेह तो उची उचार।
जित दे नगारिया ते चोभा ला दित्तियां सिंघां ने, नगारे बज पए। आख्या खालसा जी गुरु साहब ने फतेह उचार के दस दित्ती है, फतेह बख्श दित्ती है।
चोपे हरी सिंह किम रात बिताए।
सरदार हरी सिंह जी भंगी ने इस प्रकार नाल किवें रात बतीत कीती।
दीरा दिनो प्राप्त चलाए।
अगले दिन सवेरे सवेरे उठे, तैयारियां कीतियां, कूस दे नगारे बजा के चाले पा दिते श्री अमृतसर साहब तो।
मुहूर्त वार न पुछियो कोए, श्री गुरु ग्रंथ साहिब उन सुनियो ए।
ना मुहूर्त पुछया, ना वार वेखिया, ना घड़ी वेखी, बस इना भरोसा सी कि गुरु ग्रंथ साहिब ने मुख वाक दे दिता ते सतगुरां ने कहा फतेह होवेगी। बस ए भरोसा सी सतगुरां दे शब्द ते। इह गुरसिखी एडा वड्डा कम करन चले ने, 12 लख फौज कोई थोड़ी नहीं हुंदी कसूर दे विच जिहनूं जित्तण जाणा है। पर कोई दिन नहीं मुहूर्त नहीं विचारिया, साडे तां कोई माड़ा जिहा छोटी जी कार लैण जाणी होवे तां वी वार वेखदे ने वी वार चंगा है कि नहीं, अज वार वीर है कि शनी है कि बुध है। उह वी चंगी तरह पहलां सोच वेच के फिर जा के वार चंगा होवेगा। कई तां फिर ब्राह्मणां कोल वी टुर पैंदे जा के जी चंगी तरीक दस दिओ, चंगा मुहूर्त दस दिओ। खालसे दा आदर्श नहीं, खालसा तां गुरु ग्रंथ साहिब दे चरणा चरदासा सोध के चलदा और गुरु ते भरोसा करदा। हरी सिंह ने भी खालसे ने भी केवल सतगुरां दे बचना ते भरोसा रखिया, कोई मुहूर्त नहीं वेखिया, कोई वार नहीं वेखिया, चाला पा दिता।
पहलों पिपली कीनो डेरा।
पिपली साहब श्री अमृतसर साहब महाराज जी का पावन स्थान, उथे चल के पहला डेरा कीता।
5000 पल सिंह चंगेरा।
वधिया वधिया सिंह जेड़ा 5000 सिंह सीना दे नाल।
आए रली हुआ मिसलें चार।
इना दा 5000 सिंह भंगियां दी मिसल दा इकट्ठा हो गया, बाकी जेड़ियां 4 मिसलां दे सिंह सन ओह वी आके रल गए।
खास घोड़ा था 10000।
खास घोड़ सवार जेड़े सन ओह तकरीबन कुल गिणती दे 4 मिसलां दे 10000 हो गए, यानी कि 5 ए हो गए, 10 ओह हो गए, 15000 फौज हो गई।
लिख चिथे चार तरफ कलाए।
नाल सिंघां ने आख्या भी नाल दे किते साथी सिंह ए ना कहण भी सिंह कले कले चले गए कसूर मारन, सानू दस्या नहीं। नेड़े तेड़े दे पिंडां च सुनेह भेज दी, चिट्ठियां भेज दित्तियां सिंघां ने भी हल्ले नाल आ जाओ, ए ना आखो भी तुहानू वड़ीकिया नहीं। फिर ਜਿਹਨੇ ਆਉਣਾ ਕਸੂਰ ਮਾਰਨ ਛੇਤੀ ਨਾਲ ਆ ਕੇ ਰਲ ਜਾਓ
ਬ੍ਰਹਮ ਕਾਜ ਕੋ ਹਮ ਚਰਚਾਏ
ਖਾਲਸਾ ਬ੍ਰਾਹਮਣ ਦੇ ਕੰਮ ਨੂੰ ਚੱਲਿਆ ਇਹ ਬ੍ਰਾਹਮਣ ਦੀ ਔਰਤ ਜਿਹੜੀ ਆ ਉਹਨਾਂ ਪਠਾਣਾ ਕੋਲੋਂ ਛੁਡਾਉਣ ਵਾਸਤੇ ਚੱਲਿਆ ਤੇ ਜਿਹਨੇ ਆਉਣਾ ਖਾਲਸਾ ਜੀ ਆ ਜਾਣ ਸਾਰੇ ਇਕੱਠੇ ਹੋ ਜਾਣ
ਜਿਸ ਕੋ ਹੈ ਖਾਲਸੇ ਕੀ ਲਾਜ
ਖਾਲਸੇ ਦੀ ਲਾਜ ਹੈ ਜਿਹਨੂੰ ਖਾਲਸੇ ਦੀ ਆਨ ਤੇ ਬਾਨ ਕਾਇਮ ਕਰਨ ਦੀ ਇੱਛਾ ਹੈ
ਉਹ ਮਰਨੋ ਮਾਰਨ ਕਾਜ
ਆਇਓ ਸਿੰਘ ਆਪਣੇ ਘਰਾਂ ਚੋਂ ਨਿਕਲ ਕੇ ਛੇਤੀ ਨਾਲ ਖਾਲਸਾ ਜੀ ਜਿਹਨੇ ਮਰਨ ਮਰਾਣ ਦਾ ਕੰਮ ਕਰਨਾ ਹੈ
ਯੂੰ ਲਿਖਦੀ ਨੋ ਡੇਰੋ ਤੋਰ
ਚਿੱਠੀਆਂ ਭੇਜ ਦਿੱਤੀਆਂ ਨੇੜੇ ਤੇੜੇ ਜਿੰਨੇ ਪਿੰਡ ਸੀ ਪਿੰਡਾਂ ਵਿਚ ਸਿੰਘਾਂ ਨੂੰ ਸੁਨੇਹੇ ਭੇਜ ਦਿੱਤੇ ਸੰਪਰਕ ਹੁੰਦੇ ਸੀ ਸਿੰਘਾਂ ਦੇ ਆਪਸ ਵਿਚ ਉਹ ਸੁਨੇਹੇ ਭੇਜ ਦਿੱਤੇ ਤੇ ਚੱਲ ਪਏ
ਗੁਰੂ ਵਡਾਲੀ ਲਾਇਓ ਠੋਰ
ਪਿੱਪਲੀ ਸਾਹਿਬ ਤੋਂ ਚਾਲਾ ਪਾਇਆ ਸਿੰਘ ਚੱਲ ਕੇ ਗੁਰੂ ਕੀ ਵਡਾਲੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਆ ਗਏ
ਹਜ਼ਾਰ ਆਏ ਪੰਜ ਕਰੱਲੇ
ਜੀ ਇੱਥੇ ਪਹੁੰਚੇ ਤੇ ਇੱਥੇ ਪੰਜ ਕ ਹਜ਼ਾਰ ਸਿੰਘ ਹੋਰ ਆ ਗਏ ਪੰਜ ਹਜ਼ਾਰ ਸਿੰਘ ਨੇੜੇ ਤੇੜੇ ਦੇ ਪਿੰਡਾਂ ਚੋਂ ਮਾਰੋ ਮਾਰ ਵਡਾਲੀ ਤੱਕ ਪਹੁੰਚਦੇ 15,000 ਉੱਥੇ ਗਏ 5,000 ਸਿੰਘ ਹੋਰ ਆ ਗਏ
ਸਿੰਘ ਸੂਰਮੇ ਦਿਲ ਕੇ ਭਲੇ
ਸਿੰਘ ਸੂਰਮੇ ਦਿਲ ਦੇ ਭਲੇ ਜਿਹੜੇ ਚੰਗੇ ਯੋਧੇ ਸਨ ਉਹ ਆਏ ਤਕਰੀਬਨ 20,000 ਸਿੰਘ ਹੋ ਗਿਆ ਵਡਾਲੀ ਚ ਇਕੱਠਾ
ਦੋਹੇਰਾ ਡੇਰਾ ਤੋਰ ਹੁਆ ਤੇ ਫਿਰ ਉਤਰੇ ਰਾਜੇ ਤਾਲ
ਗੁਰੂ ਕੇ ਵਡਾਲੀ ਤੋਂ ਚਾਲਾ ਪਾ ਕੇ ਸਿੰਘ ਰਾਜੇ ਤਾਲ ਉਤਰੇ ਨੇ ਰਾਜੇ ਤਾਲ ਆ ਕੇ ਉਤਾਰਾ ਕੀਤਾ
ਹਜ਼ਾਰ ਸੁਚਾਰਕ ਆਰਲੇ ਭਏ ਸੁਖਾਲਸੇ ਨਾਲ
20,000 ਸਿੰਘ ਇਕੱਠੇ ਹੋ ਕੇ ਚੱਲ ਪਏ ਵਡਾਲੀ ਤੋਂ ਜਦੋਂ ਰਾਜੇ ਤਾਲ ਪਹੁੰਚੇ ਤੇ ਇੱਥੇ ਆ ਕੇ 4,000 ਸਿੰਘ ਹੋਰ ਆ ਗਏ 4,000 ਸਿੰਘ ਹੋਰ ਆਣ ਕੇ ਇਕੱਠੇ ਹੋ ਗਏ
ਹਜ਼ਾਰ 24 ਸਭ ਹੁਆ ਗਿਨੇ
ਖਾਲਸਾ ਜੀ ਕੁੱਲ ਗਿਣਤੀ ਸਾਰੇ ਸਿੰਘਾਂ ਦੀ ਹੋ ਗਈ 24,000 15,000 ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਗੁਰੂ ਕੀ ਵਡਾਲੀ ਤੱਕ ਪਹੁੰਚਦਿਆਂ 5,000 ਹੋਰ ਆਰਨ ਰਲੇ ਰਾਜੇ ਤਾਲ ਤੱਕ ਆਉਂਦਿਆਂ 4,000 ਹੋਰ ਆ ਗਏ ਏਦਾਂ 24,000 ਸਾਰੇ ਸਿੰਘ ਉੱਥੇ ਗਿਣੇ ਗਏ
12 ਲੱਖ ਤੇ ਹੁਆ ਮਿਲੇ
ਹੁਣ ਖਾਲਸਾ ਜੀ ਉਧਰ ਕਸੂਰ ਦੇ ਵਿਚ 12 ਲੱਖ ਫੌਜ ਹੈ ਇਧਰ 24,000 ਮੁਕਾਬਲਾ ਵੇਖੋ ਕੈਸਾ ਅਲੌਕਿਕ ਹੈ ਪਰ ਸਿੰਘਾਂ ਨੂੰ ਇਤਿਹਾਸ ਯਾਦ ਸੀ ਸਿੰਘਾਂ ਨੂੰ ਯਾਦ ਸੀ ਚਮਕੌਰ ਦੀ ਗੜੀ ਦਾ ਉਹ ਜੰਗ ਇਹ 40 ਨੇ 10 ਲੱਖ ਨਾਲ ਮੁਕਾਬਲਾ ਕੀਤਾ ਸੀ ਇੱਥੇ ਤਾਂ ਫਿਰ ਕਹਿੰਦੇ ਅਸੀਂ 24,000 ਹਾਂ 12 ਲੱਖ ਦਾ ਮੁਕਾਬਲਾ ਕਰਨਾ ਹੈ ਕਹਿੰਦੇ ਇਸ ਪ੍ਰਕਾਰ ਨਾਲ ਉਸੇ ਵੀਰ ਰਸ ਨਾਲ ਚੱਲ ਪਏ
ਫਰਕ
ਸਿੰਘਾਂ ਦੀ ਫੌਜ ਵਿਚ ਤੇ ਉਧਰ ਕਸੂਰ ਦੀ ਫੌਜ ਵਿਚ ਬੜਾ ਵੱਡਾ ਫਰਕ ਹੈ
ਸਿਆਣੇ ਲੋਕ ਨੇ ਜੀਓ ਧੜਕ
ਸਿਆਣੇ ਸਿਆਣੇ ਜਿਹੜੇ ਲੋਕ ਸਨ ਉਹਨਾਂ ਦੇ ਦਿਲ ਧੜਕਦੇ ਵੀ ਨੇ ਉਹ ਵੇਖਦੇ ਵੀ ਨੇ ਉਹਨਾਂ ਦੇ ਹਿਰਦੇ ਕੰਬਦੇ ਵੀ ਨੇ
ਹਰੀ ਸਿੰਘ ਤੋਂ ਮਿਟੈ ਨਾ ਕਿਵੇਂ
ਹਰੀ ਸਿੰਘ ਨੇ ਮਿਟਦਾ ਉਹ ਕਹਿੰਦੇ ਖਾਲਸਾ ਜੀ ਕੁਝ ਹੋ ਜੇ ਆਪਾਂ ਕਸੂਰ ਜਿੱਤਣਾ ਹੀ ਜਿੱਤਣਾ ਜਾਣਾ ਹੀ ਜਾਣਾ
ਉਸ ਜੀਵ ਧਰਾਵੈ ਚੜਤ ਸਿੰਘ ਤੇ ਮੈਂ
ਤੇਰਾ ਚੜਤ ਸਿੰਘ ਸ਼ੁਕਰ ਚੱਕੀਆ ਕਹਿੰਦਾ ਮੈਂ ਵੀ ਜਾਣਾ ਹੀ ਜਾਣਾ ਜੋ ਕੁਝ ਮਰਜ਼ੀ ਹੋ ਜੇ
ਜੋ ਫੌਜਨ ਵੱਲ ਦੇਖਣ ਕੂਰੇ
ਜਦੋਂ ਜਿਹੜੇ ਕੰਮ ਦਲੇ ਵੀ ਸਨ ਵਿਚ ਕੁਝ ਸਾਰੇ ਕੁਝ ਨੀ ਨਾ ਹੁੰਦੇ ਕੁਝ ਉਹੋ ਜਿਹੇ ਵੀ ਹੁੰਦੇ ਨੇ ਉਹ ਜਦੋਂ ਫੌਜ ਵੱਲ ਵੇਖਦੇ ਨੇ
ਕਹਿ ਮਾਰ ਕਬ ਹੋਗ ਕਸੂਰੇ
ਕਸੂਰ ਮਾਰ ਲੈਣਗੇ ਕਿੱਥੇ ਕਸੂਰ ਜਿੱਤ ਲੈਣਗੇ ਕਸੂਰ ਕਿੱਥੇ ਜਿੱਤਿਆ ਜਾ ਸਕਦਾ ਹੈ
ਜੋ ਦੇਖੇ ਫੌਜੈ ਕੇ ਸੂਰਾ ਮਾਰ ਲੈਣਗੇ ਕਹਿ ਕਸੂਰਾ
ਜਦੋਂ ਵਿਚ ਚੜ੍ਹਦੀ ਕਲਾ ਵਾਲੇ ਸਿੰਘ ਵੇਖਦੇ ਨੇ ਨਾ ਸੂਰਮਿਆਂ ਨੂੰ ਵੇਖਦੇ ਚੜ੍ਹਤ ਸਿੰਘ ਨੂੰ ਵੇਖਦੇ ਮਹਾਂ ਸਿੰਘ ਵਰਗਿਆਂ ਨੂੰ ਜਦੋਂ ਬੜੇ ਬੜੇ ਜਰਨੈਲਾਂ ਵੱਲ ਤੱਕਦੇ ਨੇ ਕਹਿੰਦੇ ਜ਼ਰੂਰ ਜਿੱਤ ਜਾਣਗੇ ਇਹ ਜ਼ਰੂਰ ਜਿੱਤ ਲੈਣਗੇ ਕਸੂਰ ਤਾਂ ਕੀ ਜੇ ਅੱਗੇ ਵੀ ਕਿਤੇ ਜਾਣਾ ਕਾਬਲ ਕੰਧਾਰ ਤੱਕ ਇਹ ਜਿੱਤ ਸਕਦੇ ਨੇ
ਕੱਚੇ ਲੋਕ ਤੋਂ ਕਹਿ ਕਚਾਈ
ਪਰ ਜਿਹੜੇ ਕੱਚੇ ਪਿੱਲੇ ਹੁੰਦੇ ਨੇ ਉਹਨਾਂ ਨੇ ਕੱਚੀਆਂ ਗੱਲਾਂ ਕਰਦੀਆਂ ਹੁੰਦੀਆਂ ਉਹਨਾਂ ਦਾ ਸੁਭਾਅ ਹੁੰਦਾ ਕੱਚੀਆਂ ਗੱਲਾਂ ਕਰਨੀਆਂ
ਪੱਕੇ ਕਹਿ ਅਬ ਮਿਟੈ ਸੁਨਾਈ
ਪਰ ਜਿਹੜੇ ਪੱਕੇ ਨੇ ਉਹ ਕਹਿੰਦੇ ਹੁਣ ਨੀ ਮਿਟਦੇ ਹੁਣ ਤਾਂ ਜੋ ਕੁਝ ਹੋਵੇਗਾ ਵੇਖੀ ਜਾਏਗੀ
ਕੋਈ ਕਹਿ ਲੜਹਿ ਆਏ ਆਗੇ
ਕਹਿੰਦੇ ਜੀ ਕਸੂਰ ਵਾਲੇ ਅੱਗੇ ਆ ਕੇ ਲੜਨਗੇ
ਨੈ ਛੋਦੈ ਵੈ ਹਮ ਕੋ ਭਾਗੇ
ਆਪਾਂ ਭੱਜੇ ਵੀ ਤੇ ਤਾਂ ਵੀ ਉਹਨਾਂ ਨੇ ਆਪਾਂ ਨੂੰ ਨੀ ਛੱਡਣਾ ਆਪਾਂ ਨੂੰ ਭੱਜਿਆਂ ਨੂੰ ਵੀ ਉਹਨਾਂ ਨੇ ਨੀ ਛੱਡਣਾ
ਕੋਈ ਕਹਿ ਪੰਥ ਭੱਜ ਨੈ ਜਾਓਗ ਪਰ ਸਵਾਰ ਸਿਹਤ ਪ੍ਰਾਣ ਭਜਾਉਤ ਜਾਓਗ।
ਪਰ ਕਈ ਜਿਹੜੇ ਕਹਿੰਦੇ ਪੰਥ ਭੱਜਣ ਵਾਲਿਆਂ ਚੋਂ ਨਹੀਂ, ਪੰਥ ਆ ਭਜਾਉਣ ਵਾਲਿਆਂ ਚੋਂ। ਇਹ ਖਾਲਸਾ ਪੰਥ ਆ ਭੱਜ ਕੇ ਨਹੀਂ ਆਏਗਾ, ਪਰ ਸਵਾਰਥ ਵਾਸਤੇ ਭਾਵੇਂ ਆਪਣੇ ਪ੍ਰਾਣ ਤਜਣੇ ਪੈ ਜਾਣ ਤਿਆਗ ਦੇਗਾ। ਏਦਾਂ ਦੀ ਬਿਰਤੀ ਠਾਣ ਕੇ ਸਿੰਘ ਚੜੇ ਨੇ ਕਸੂਰ ਤੇ ਹਮਲਾ ਕਰਨ ਵਾਸਤੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿਚ ਪ੍ਰਸੰਗਾਂ ਵਿਚ ਸਰਵਣ ਕਰੋਗੇ।